जिथे लेखा मंगिए तिथे दे जात ना जाई, साचरते से उबरे दुखिए दूजे पाई, जात जन्म ना पूछिए सच तरले है बताई, सा जात सा पात है जे हे कर्म कमाई, जन्म मरण दुख कटिए नानक छूटे सुनाई, ऐसे जन मिले जगंद परख जाने पाया, जात वरन ते पे अतीता ममता लोभ चुकाया, हमरी जात पात गुर सतगुर हम बेचो सिर गुर के, जन नानक नाम भरियो गुर चेला गुर राखो लाज जन के।
गुरु नमः, सतगुरु नमः, श्री गुरुदेव नमः। दास तुम हाथ जोड़ के संगत के चरणों च मथा टेकते हुए अपने गुनाह की माफी लई अरदास बेनती करता है। वो गुनाह जो करोड़ों ही जन्मों तो मैं कट्ठे करी बैठा हाँ, संगत समर्था है बख्शन दी, बख्शन दी कृपालता करो, संगत दे बख्शे नूं गुरु साहब भी बख्श देंदे हन। अज दे इस रूहानी सत्संग लई गुरु साहबां ने जो शब्द बख्शिश कीता है वह है वर्ण श्रेणी। जिथे लेखा मंगिए इत्थे दे जात ना जाए, सच रते से उबरे दुखिया दूजे पाए। गुरु साहबां ने अपनी बाणी दे विच इस वर्ण श्रेणी नूं बिल्कुल स्पष्ट कीता है कि यह जीवात्मा जदों इस जगत दे विच आंदी है, भगवान श्री कृष्ण जी ने गीता दे अंदर चौथे अध्याय दे 13वें श्लोक दे विच इस वर्ण श्रेणी नूं स्पष्ट कीता है। बड़ी उच्ची वाणी है, असी इसका बाहरी अर्थ लिया है, उस दे पिछे जड़े भाव छुपे हुए हैं उन्हां नूं कोई नहीं जान सकिया। दरअसल ये वाणी जड़ी किशन जी ने उचारी सन वो ब्रह्म रूप सन, उन्हां ने गुरु रूप दे विच इस जगत विच अपने शिष्य दे मतलक उन्हें उपदेश दिता सी, इस जगत की रीत नूं समझाण वास्ते, इस जगत दे कार्य प्रबंध नूं किस तरीके दे नाल चलाया जा रहा है उस नूं स्पष्ट कीता सी एक शिष्य दे अगे। यानी असली भाव जड़ा सी उस दे पिछे शिक्षा दा सी, समझाण दा सी, ज्ञान देण दा सी। असी उस श्लोक दा अधूरा अर्थ कढ के इस जगत दे विच चार वर्ण श्रेणियां बना दित्तियां और अपने आप नूं इन्हां वर्ण श्रेणियां दे अंदर कैद करके एक मत और धर्म चला दिता, और ऐसा धर्म चलाया कि इस जीवात्मा नूं सदा लई ऐसे अंधे खूह दे विच धकेल दिता, इस दे विच जा करके ये दुबारा तो इस जन्म मरण दे गेड़ तो बहुत ही मुश्किल नाल निकल सकती है। जड़े भाव किशन जी ने उस वाणी दे अंदर दिते सन वो बड़े गहरा अर्थ लैकर के आंदे ने। उन्होंने अपने शिष्य नूं समझाया सी इस जगत का काम संभालण वास्ते ये जीवात्मा जदों मनुखे जन्म दे विच आंदी है तो उसनूं ये मनुखा जन्म जो मिलता है ये सारे जन्म दे विच चार श्रेणियां दे तरीके दे विच वंडिया जा सकता है, और उसका आधार है गुण और कर्म। यानी कि पिछले जन्मां दे विच जो कर्म जीवात्मा करती है उसके अनुसार उसकी वृत्ति बनती है। वृत्ति की है? एक प्रकृति है, यानी प्रकृति का एक अंग हिस्सा वृत्ति है, और प्रकृति जो है उसका आधार ये जो है किशन जी ने अपनी वाणी दे विच स्पष्ट कीता है वह है गुण। यानी कि तीन गुणा दे अधीन ये सृष्टि रची गई है, सतो गुण है, रजो गुण है और तमो गुण है। इन्हों तिना गुणा नू जो असी तकसीम करते हैं एक दूजे दे नाल जमा कटा करते हैं ਉਸ ਦੇ ਅਨੁਸਾਰ ਇਹ ਕਿਰਿਆ ਕਰਕੇ ਪਿਛਲੇ ਜਨਮਾਂ ਦੇ ਵਿਚ ਜੋ ਕਰਮਾਂ ਦੀ ਵਿਰਤੀ ਬਣਦੀ ਹੈ ਉਹਦੇ ਅਨੁਸਾਰ ਇਹ ਮਨੁੱਖੇ ਜਨਮ ਦੀਆਂ ਚਾਰ ਵਰਨ ਸ਼੍ਰੇਣੀਆਂ ਜੋ ਨੇ ਕਿਸ਼ਨ ਜੀ ਨੇ ਉਚਾਰੀਆਂ ਸਨ ਸਿਰਫ ਆਪਣੇ ਸ਼ਿਸ਼ਯ ਨੂੰ ਸਮਝਾਉਣ ਵਾਸਤੇ ਕਿ ਕਿਸ ਤਰੀਕੇ ਦੇ ਨਾਲ ਮਨੁੱਖ ਨੂੰ ਕਰਮ ਦੇ ਅਧੀਨ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਯਾਨੀ ਕਿ ਉਹ ਕਰਮ ਕਰੇਗਾ ਤੇ ਕਿਸ ਅਨੁਸਾਰ ਜਿਸ ਅਨੁਸਾਰ ਉਸ ਦੇ ਅੰਦਰ ਉਹ ਗੁਣਾਂ ਦੀ ਵਿਰਤੀ ਹੋਏਗੀ ਯਾਨੀ ਕਿ ਉਹ ਗੁਣ ਜੋ ਅਗਰ ਕਿਸੇ ਜੀਵਾਤਮਾ ਦੇ ਵਿਚ ਮਨੁੱਖੇ ਜਨਮ ਵਿਚ ਜਦੋਂ ਆਉਂਦੀ ਹੈ ਉਸ ਦੇ ਵਿਚ ਸੱਤ ਗੁਣ ਦੀ ਪ੍ਰਭੁਤਾ ਹੈ ਸੱਤ ਦਾ ਪ੍ਰਬਲ ਪ੍ਰਭਾਵ ਹੈ ਤੇ ਉਸ ਲਈ ਪਰਮਾਤਮਾ ਨੂੰ ਮਿਲਣ ਦੀ ਉਹ ਕਿਰਿਆ ਕਰੇਗੀ ਅਗਰ ਉਸਦੇ ਨਾਲ ਰਜੋ ਗੁਣ ਦੀ ਪ੍ਰਧਾਨਤਾ ਹੋ ਜਾਂਦੀ ਹੈ ਤੇ ਉਹ ਜੋ ਹੈ ਸਮਾਜ ਦੀ ਤਰਫ਼ ਉਸਦਾ ਝੁਕਾਵ ਰਹੇਗਾ ਜੜ ਵਸਤੂਆਂ ਦੀ ਤਰਫ਼ ਝੁਕਾਵ ਰਹੇਗਾ ਇਸੇ ਤਰੀਕੇ ਦੇ ਨਾਲ ਤਮੋ ਗੁਣ ਹੈ ਅਗਰ ਤਮੋ ਗੁਣ ਦੀ ਪ੍ਰਧਾਨਤਾ ਰਹੇਗੀ ਤੇ ਉਹ ਜੀਵਾਤਮਾ ਜੋ ਹੈ ਇਸ ਜਗਤ ਦੇ ਵਿਚ ਨਿਚਲੀ ਸ਼੍ਰੇਣੀ ਦੇ ਵਿਚ ਯਾਨੀ ਕਿ ਸਿਰਫ ਸੇਵਾ ਭਾਵ ਦੇ ਨਾਲ ਇਸ ਜਗਤ ਦੇ ਵਿਚ ਵਿਚਰਨ ਕਰੇਗੀ ਉਸ ਦਾ ਝੁਕਾਵ ਉਸ ਪਰਮਾਤਮਾ ਦੀ ਤਰਫ ਬਹੁਤ ਹੀ ਘੱਟ ਰਹੇਗਾ ਇਸ ਤਰੀਕੇ ਦੇ ਨਾਲ ਇਹ ਚਾਰ ਸ਼੍ਰੇਣੀਆਂ ਬਣਾ ਕਰਕੇ ਉਹਨਾਂ ਨੇ ਆਪਣੇ ਸ਼ਿਸ਼ਯ ਨੂੰ ਇਹ ਸਿੱਖਿਆ ਦਿੱਤੀ ਸੀ ਇਹ ਗਿਆਨ ਦਿੱਤਾ ਸੀ ਕਿ ਅਗਰ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿਚ ਆ ਜਾਂਦੀ ਹੈ ਤੇ ਉਸ ਨੂੰ ਮਨੁੱਖੇ ਜਨਮ ਦੇ ਵਿਚ ਆਉਣ ਦੇ ਨਾਲ ਹੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ ਇਹ ਸਾਰੀ ਗੀਤਾ ਦੇ ਵਿਚ ਵੇਦਾਂ ਸ਼ਾਸਤਰਾਂ ਦੇ ਵਿਚ ਧਰਮ ਗ੍ਰੰਥ ਜਿਤਨੇ ਵੀ ਮੌਜੂਦ ਨੇ ਹਿੰਦੂ ਸੰਸਕ੍ਰਿਤੀ ਦੇ ਅੰਦਰ ਉਸ ਦੇ ਵਿਚ ਕਿਸੇ ਵੀ ਜਗ੍ਹਾ ਇਹ ਦੀਕਸ਼ਾ ਨਹੀਂ ਦਿੱਤੀ ਗਈ ਕਿ ਇਸ ਜਗਤ ਦੇ ਵਿਚ ਚਾਰ ਵਰਨ ਬਣਾ ਕਰਕੇ ਤੇ ਉਹਨਾਂ ਨੂੰ ਤਕਸੀਮ ਕੀਤਾ ਜਾਏ ਔਰ ਉਸ ਤੋਂ ਬਾਅਦ ਉਸ ਗਿਆਨ ਦੀ ਪ੍ਰਾਪਤੀ ਉਸ ਦਾ ਅਧਿਕਾਰ ਸਿਰਫ ਇੱਕ ਵਰਨ ਨੂੰ ਹੈ ਬਾਕੀ ਵਰਨ ਜੋ ਹੈ ਸਿਰਫ ਜਗਤ ਦੇ ਵਿਚ ਦਲਿਤ ਹੈ ਯਾਨੀ ਕਿ ਉਸ ਨੂੰ ਉਸ ਗਿਆਨ ਨੂੰ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ ਐਸੀ ਕੋਈ ਵੀ ਸਿੱਖਿਆ ਨਹੀਂ ਦਿੱਤੀ ਗਈ ਅੱਛੇ ਤਰੀਕੇ ਦੇ ਨਾਲ ਅਗਰ ਇਹ ਸਾਰੇ ਗ੍ਰੰਥਾਂ ਨੂੰ ਅਸੀਂ ਪੜ੍ਹਦੇ ਹਾਂ ਸਭ ਤੋਂ ਪਹਿਲਾ ਭਾਵ ਤੇ ਇਹ ਹੈ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੈ ਕਿ ਅਸੀਂ ਇਹਨਾਂ ਗ੍ਰੰਥਾਂ ਨੂੰ ਪੜ੍ਹ ਸਕੀਏ ਅਗਰ ਕੋਈ ਇਹਨਾਂ ਗ੍ਰੰਥਾਂ ਨੂੰ ਪੜ੍ਹਦਾ ਹੈ ਤੇ ਉਸ ਦੇ ਅੰਦਰ ਇਤਨੀ ਬੁੱਧੀ ਸਮਰੱਥਾ ਨਹੀਂ ਹੈ ਕਿਉਂਕਿ ਇਹ ਸਾਰੇ ਗ੍ਰੰਥ ਜਿਹੜੇ ਨੇ ਇਹ ਰਿਸ਼ੀਆਂ ਦੇ ਰਚੇ ਹੋਏ ਬ੍ਰਹਮ ਦੀ ਉਸ ਤਵਨੀ ਤੋਂ ਉਤਪੰਨ ਨੇ ਅਗਰ ਅਸੀਂ ਬ੍ਰਹਮ ਤੱਕ ਪਹੁੰਚ ਰੱਖਦੇ ਹਾਂ ਜਾਂ ਬ੍ਰਹਮ ਦੀ ਕੋਈ ਅਵਸਥਾ ਸਾਨੂੰ ਪ੍ਰਾਪਤ ਹੋਵੇ ਉਧਰ ਦੀ ਕੋਈ ਵਸਤੂ ਆ ਕਰਕੇ ਸਾਨੂੰ ਸਮਝਾਏ ਤਾਂ ਹੀ ਜਾ ਕਰਕੇ ਅਸੀਂ ਇਸ ਗ੍ਰੰਥਾਂ ਦੇ ਉਸ ਗੂੜੇ ਅਰਥ ਨੂੰ ਅੰਦਰ ਦੇ ਭਾਵ ਨੂੰ ਸਮਝ ਸਕਦੇ ਹਾਂ ਨਹੀਂ ਤੇ ਬਾਹਰੀ ਜੋ ਵਿਦਵਾਨੀ ਅਰਥ ਨੇ ਵਿਦਵਾਨਾਂ ਨੇ ਜੋ ਅਰਥ ਕੱਢੇ ਨੇ ਗੀਤਾ ਦੇ ਇਸ ਚੌਥੇ ਅਧਿਆਇ ਦੇ 13ਵੇਂ ਸ਼ਲੋਕ ਦੇ ਵਿਚ ਉਹਨਾਂ ਨੇ ਇੱਕ ਲਫ਼ਜ਼ ਇਹਦੇ ਨਾਲ ਹੋਰ ਜੋੜ ਦਿੱਤਾ ਉਹ ਜੁੜਿਆ ਹੈ ਜਨਮ ਦਾ ਯਾਨੀ ਕਿ ਵਰਨ ਸ਼੍ਰੇਣੀਆਂ ਨੂੰ ਅਗਰ ਅਸੀਂ ਰੱਖਿਆ ਕਰਨੀ ਚਾਹੁੰਦੇ ਹਾਂ ਤੇ ਜਨਮ ਦਾ ਹੋਣਾ ਬਹੁਤ ਜ਼ਰੂਰੀ ਹੈ ਯਾਨੀ ਜਨਮ ਦੇ ਪ੍ਰਭੁਤਾ ਦਿੱਤੀ ਹੈ ਇਹ ਜਨਮ ਦੀ ਰੱਖਿਆ ਕਿਉਂ ਦਿੱਤੀ ਗਈ ਕਿਆ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸਾਨੂੰ ਇਹ ਵਰਨ ਸ਼੍ਰੇਣੀਆਂ ਬਣਾਉਣ ਦਾ ਹੁਕਮ ਦਿੱਤਾ ਸੀ ਐਸਾ ਕਿਸੇ ਵੀ ਜਗ੍ਹਾ ਕੋਈ ਵੀ ਉਹਨਾਂ ਨੇ ਇਸ਼ਾਰਾ ਵੀ ਨਹੀਂ ਕੀਤਾ ਕਿ ਅਸੀਂ ਇਸ ਜਗਤ ਦੇ ਵਿਚ ਇਹ ਚਾਰ ਸ਼੍ਰੇਣੀਆਂ ਬਣਾਉਣੀਆਂ ਨੇ ਤੇ ਅਗਰ ਸ਼੍ਰੇਣੀਆਂ ਬਣਾਉਣ ਦਾ ਹੁਕਮ ਹੀ ਨਹੀਂ ਦਿੱਤਾ ਤੇ ਫਿਰ ਰੱਖਿਆ ਦੀ ਗੱਲ ਕਿੱਥੋਂ ਪੈਦਾ ਹੋ ਗਈ ਤੇ ਇਹ ਰੱਖਿਆ ਦੀ ਗੱਲ ਕਿਹਨਾਂ ਨੂੰ ਪੈਦਾ ਕੀਤੀ ਗਈ ਜਿਨ੍ਹਾਂ ਦਾ ਰੋਜ਼ਗਾਰ ਇਹਨਾਂ ਦੇ ਨਾਲ ਸੰਬੰਧਿਤ ਰੱਖਦਾ ਸੀ ਹੁਣ ਪੁਰਾਣੇ ਸਮੇਂ ਦੇ ਵਿਚ ਅਸੀਂ ਕੀ ਦੇਖਦੇ ਹਾਂ ਕਿ ਜੋ ਛੱਤਰੀ ਵਰਨ ਜੋ ਸੀ ਇਹ ਜਗਤ ਦੇ ਵਿਚ ਕੀ ਕਰਦਾ ਸੀ ਇਹ ਰਾਜ ਦਾ ਜੋ ਹੈ ਅਧਿਕਾਰੀ ਕਿਹਾ ਜਾਂਦਾ ਸੀ ਉਹ ਰਾਜ ਦਾ ਅਧਿਕਾਰੀ ਹੋਣ ਕਰਕੇ ਬ੍ਰਾਹਮਣ ਜੋ ਸਨ ਯਾਨੀ ਕਿ ਉਹ ਉਹਨਾਂ ਦੇ ਇੱਛਾ ਦੇ ਅਨੁਸਾਰ ਯਾਨੀ ਕਿ ਜਿਸ ਤਰੀਕੇ ਦੇ ਨਾਲ ਸ਼ਾਸਤਰਾਂ ਦੇ ਵਿਚ ਕਿਹਾ ਜਾਂਦਾ ਸੀ ਉਹਦੇ ਅਨੁਸਾਰ ਅਧੂਰੇ ਅਰਥ ਦੇ ਕਰਕੇ ਰਾਜ ਚਲਾਇਆ ਜਾਂਦਾ ਸੀ ਯਾਨੀ ਰਾਜ ਪੁਰੋਹਿਤ ਦੀ ਸੰਗਿਆ ਜੋ ਹੈ ਇਹਨਾਂ ਬ੍ਰਾਹਮਣਾਂ ਨੂੰ ਦਿੱਤੀ ਜਾਂਦੀ ਸੀ ਔਰ ਇਹ ਦੋਨੋਂ ਮਿਲ ਕਰਕੇ ਬਾਕੀ ਦੀ ਜੋ ਦੋ ਸ਼੍ਰੇਣੀਆਂ ਸਨ ਉਹਨਾਂ ਦੇ ਵਿਚ ਸ਼ੂਦਰ ਸ਼੍ਰੇਣੀ ਜਿਹੜੀ ਸੀ ਉਹਨਾਂ ਨੂੰ ਇਤਨਾ ਦਲਿਤ ਕਰ ਦਿੱਤਾ ਗਿਆ ਇਤਨਾ ਦਬਾ ਦਿੱਤਾ ਗਿਆ ਕਿ ਅੱਜ ਤੱਕ ਅਸੀਂ ਇਸ ਸ਼੍ਰੇਣੀ ਦੇ ਵਰਨ ਸ਼੍ਰੇਣੀ ਦੇ ਪ੍ਰਭਾਵ ਚੋਂ ਨਿਕਲ ਨਹੀਂ ਸਕੇ ਸਰਕਾਰ ਨੇ ਕਿਤਨੇ ਹੀ ਕਾਨੂੰਨ ਨਿਯਮ ਬਣਾ ਦਿੱਤੇ ਨੇ ਉਸ ਦੇ ਬਾਅਦ ਵੀ ਅਸੀਂ ਅਗਰ ਜਗਤ ਦੇ ਵਿਚ ਦੇਖਦੇ ਹਾਂ ਸਾਰੇ ਸੰਸਾਰ ਦੇ ਵਿਚ ਇਹ ਸ਼੍ਰੇਣੀਆਂ ਕੰਮ ਕਰਦੀਆਂ ਨੇ ਅਲੱਗ ਅਲੱਗ ਰੂਪ ਨੇ ਪਰ ਸ਼੍ਰੇਣੀਆਂ ਇਹ ਚਾਰ ਹੀ ਨੇ ਯਾਨੀ ਕਿ ਇੱਕ ਰਾਜ ਕਰਦੀ ਹੈ ਇੱਕ ਰਾਜ ਦਾ ਪ੍ਰਚਾਰ ਕਰਦੀ ਹੈ ਔਰ ਦੂਸਰੀ ਜਿਹੜੀ ਹੈ ਉਹ ਦਲਿਤ ਕੀਤੀ ਜਾਂਦੀ ਹੈ ਯਾਨੀ ਉਹ ਹੀ ਕਿਹਾ ਜਾਂਦਾ ਹੈ ਕਿ ਤੁਹਾਡਾ ਕੰਮ ਸਿਰਫ ਇਸ ਸੰਸਾਰ ਦੀ ਸੇਵਾ ਕਰਨਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਜਾਂ ਰਾਜ ਅਧਿਕਾਰ ਦਾ ਤੁਹਾਨੂੰ ਕੋਈ ਵੀ ਜੋ ਹੈ ਭਾਵ ਤੁਹਾਡੇ ਕਰਮਾਂ ਦੇ ਵਿਚ ਨਹੀਂ ਲਿਖਿਆ ਗਿਆ ਹੈ ਯਾਨੀ ਕਿ ਇਹ ਸਾਰੀ ਦੀ ਸਾਰੀ ਬਾਣੀ ਜਿਹੜੀ ਸੀ ਇਹ ਮਨੁੱਖ ਦੀ ਰਚੀ ਹੋਈ ਹੈ ਮਨੁੱਖ ਨੇ ਕਿਸ ਨੇ ਰਚੀ ਹੈ ਮਨ ਨੇ ਰਚੀ ਹੈ ਮਨ ਦੀ ਸੰਗਤ ਕਰਕੇ ਮਨ ਹੀ ਹੈ ਇਹ ਸਾਰੀ ਜੋ ਸਾਨੂੰ ਪਾਠ ਔਰ ਇਹ ਪਾਠ ਸਾਰੇ ਪੜ੍ਹ ਕਰਕੇ ਅਸੀਂ ਉਸ ਦੇ ਅਨੁਸਾਰ ਕਿਰਿਆ ਕਰਦੇ ਹਾਂ ਔਰ ਇਸ ਜਗਤ ਦੇ ਵਿਚ ਇਹ ਜਿਤਨੀ ਕੁਰੀਤੀ ਚਲਾ ਰੱਖੀ ਹੈ ਇਹ ਮਨ ਦੇ ਹੁਕਮ ਅਨੁਸਾਰ ਇਹ ਜੀਵਾਤਮਾ ਨੂੰ ਇਸ ਦੇ ਵਿਚ ਪਰਮਾ ਕਰਕੇ ਇਹ ਚਾਰ ਵਰਨ ਸ਼੍ਰੇਣੀਆਂ ਦੇ ਵਿਚ ਫਸਾ ਦਿੱਤਾ ਗਿਆ ਯਾਨੀ ਕਿ ਜਨਮ ਤੋਂ ਜੋ ਉਤਪਤੀ ਕੀਤੀ ਗਈ ਹੈ ਇਹ ਮਨ ਦੀ ਉਤਪਤੀ ਹੈ ਮਨ ਨੇ ਹੀ ਇਸ ਜਗਤ ਨੂੰ ਇਹ ਕਿਹਾ ਗਿਆ ਹੈ ਕਿ ਅਗਰ ਜਨਮ ਤੋਂ ਅਸੀਂ ਵਰਨ ਸ਼੍ਰੇਣੀ ਨਹੀਂ ਰੱਖਾਂਗੇ ਤੇ ਸਾਡੀ ਰੱਖਿਆ ਨਹੀਂ ਕੀਤੀ ਜਾ ਸਕਦੀ ਉਸ ਦੇ ਨਾਲ ਹੀ ਉਹਨਾਂ ਨੇ ਇੱਕ ਉਪਦੇਸ਼ ਹੋਰ ਵੀ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਅਗਰ ਕੋਈ ਸ਼ੂਦਰ ਸ਼੍ਰੇਣੀ ਦਾ ਹੈ ਔਰ ਉੱਚ ਸ਼੍ਰੇਣੀ ਯਾਨੀ ਕਿ ਬ੍ਰਹਮ ਸ਼੍ਰੇਣੀ ਦੇ ਲਈ ਜੋ ਉਪਾਅ ਦਿੱਤੇ ਗਏ ਨੇ ਕਰਮ ਕਰਨ ਲਈ ਉਸ ਤਰੀਕੇ ਦੇ ਕਰਮ ਕਰਕੇ ਆਪਣੀ ਜੀਵਿਕਾ ਚਲਾਉਂਦਾ ਹੈ ਤੇ ਇਹ ਪਾਪ ਹੈ ਯਾਨੀ ਕਿ ਅਗਰ ਉਹ ਉੱਚੀ ਸ਼੍ਰੇਣੀ ਦਾ ਕਰਮ ਕਰਦਾ ਹੈ ਤੇ ਉਹਨੂੰ ਪਾਪ ਦੀ ਸੰਜ੍ਞਾ ਦਿੱਤੀ ਹੈ। ਪਰ ਗੁਰਬਾਣੀ ਜੋ ਸੰਤਾਂ ਨੇ ਬਾਣੀ ਉਚਾਰੀ ਹੈ ਉਸ ਦੇ ਵਿੱਚ ਕਿਸੇ ਵੀ ਜਗ੍ਹਾ ਇਸ ਤਰੀਕੇ ਦਾ ਕੋਈ ਵੀ ਪਾਪ ਨਹੀਂ ਦਿੱਤਾ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਉਸ ਪਰਮਾਤਮਾ ਦੀ ਕਿਹੜੀ ਵਰਣ ਜਾਂ ਸ਼੍ਰੇਣੀ ਹੈ। ਜਦ ਉਸ ਪਰਮਾਤਮਾ ਦੀ ਕੋਈ ਵਰਣ ਸ਼੍ਰੇਣੀ ਨਹੀਂ ਹੈ ਤੇ ਉਸ ਦਾ ਅੰਸ਼ ਜੋ ਆਤਮਾ ਹੈ ਉਸ ਦੀ ਕੋਈ ਵਰਣ ਸ਼੍ਰੇਣੀ ਕਿਸ ਤਰੀਕੇ ਨਾਲ ਹੋ ਸਕਦੀ ਹੈ? ਇਹ ਤੇ ਗਿਆਨ ਦਾ ਇੱਕ ਤਰੀਕਾ ਸਮਝਾਇਆ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਕਿਰਿਆ ਕਰਕੇ ਕਰਮ ਕਰਕੇ ਜੀਵਾਤਮਾ ਜੋ ਹੈ ਅਗਲੇ ਜਨਮ ਦੇ ਵਿੱਚ ਉਸ ਗੁਣ ਦਾ ਜੋ ਪ੍ਰਭਾਵ ਹੈ ਉਸ ਦੇ ਉੱਪਰ ਪ੍ਰਬਲ ਹੁੰਦਾ ਹੈ ਔਰ ਇਸ ਪ੍ਰਬਲਤਾ ਦੀ ਵਜ੍ਹਾ ਦੇ ਨਾਲ ਹੀ ਉਹ ਜੀਵਾਤਮਾ ਦਾ ਝੁਕਾਵ ਉਸ ਵਿਸ਼ਿਸ਼ਟ ਤਰੀਕੇ ਦੇ ਕਰਮ ਦੀ ਤਰਫ਼ ਹੁੰਦਾ ਹੈ। ਪਰ ਇਸ ਤਰੀਕੇ ਦੇ ਨਾਲ ਮਨੁੱਖ ਜਨਮ ਮਨੁੱਖੀ ਜੋ ਜਾਤੀ ਹੈ ਉਸ ਨੂੰ ਅਲੱਗ ਅਲੱਗ ਵਰਨਾ ਦੇ ਵਿਚ ਤਕਸੀਮ ਕਰ ਦੇਣਾ ਇਹ ਜੋ ਹੈ ਇਹ ਸਾਰੀ ਮਨ ਦੀ ਇੱਕ ਚਾਲ ਹੈ। ਤੋ ਸੰਤਾਂ ਨੇ ਜਿਹੜੀ ਬਾਣੀ ਉਚਾਰੀ ਹੈ ਬਿਲਕੁਲ ਸਿੱਧੀ ਔਰ ਸਪਸ਼ਟ ਹੈ ਕਿ ਉਸ ਪਰਮਾਤਮਾ ਦੀ ਕੋਈ ਜਾਤ ਵਰਨ ਨਹੀਂ ਹੈ ਤੇ ਇਨਸਾਨ ਦੀ ਯਾਨੀ ਕਿ ਆਤਮਾ ਦੀ ਕਿਸ ਤਰੀਕੇ ਨਾਲ ਹੋ ਸਕਦੀ ਹੈ। ਕੋਈ ਵੀ ਜਦੋਂ ਮਨੁੱਖੇ ਜਨਮ ਦੇ ਵਿੱਚ ਆ ਜਾਂਦਾ ਤੇ ਉਸ ਨੂੰ ਇਹ ਅਧਿਕਾਰ ਪ੍ਰਾਪਤ ਹੋ ਜਾਂਦਾ ਕਿ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਫਿਰ 18ਵੇਂ ਅਧਿਆਏ ਦੇ 41ਵੇਂ ਸ਼ਲੋਕ ਤੋਂ ਲੈ ਕਰਕੇ 46ਵੇਂ ਸ਼ਲੋਕ ਦੇ ਵਿੱਚ ਆਖਰੀ ਸ਼ਬਦ ਜੋ ਹੈ ਉਹ ਮਾਨਵ ਸ਼ਬਦ ਦਾ ਇਸਤੇਮਾਲ ਕੀਤਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇਸ ਮਾਨਵ ਸ਼ਬਦ ਦਾ ਇਸਤੇਮਾਲ ਕਰਕੇ ਬਿਲਕੁਲ ਹੀ ਸਪਸ਼ਟ ਕਰ ਦਿੱਤਾ ਕਿ ਇਸ ਮਨੁੱਖੇ ਜਨਮ ਦੇ ਵਿੱਚ ਆਉਣ ਦੇ ਨਾਲ ਹੀ ਜੀਵਾਤਮਾ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਹੋ ਜਾਂਦਾ ਹੈ। ਉਸ ਦੇ ਅੰਦਰ ਕਿਸੇ ਵੀ ਗੁਣ ਦੀ ਪ੍ਰਬਲਤਾ ਹੋਵੇ ਕੋਈ ਵੀ ਗੁਣ ਪ੍ਰਬਲ ਹੋਵੇ ਉਹ ਆਪਣੇ ਪ੍ਰਬਲ ਗੁਣ ਦੇ ਅਧੀਨ ਯਾਨੀ ਕਿ ਅਗਰ ਇਮਾਨਦਾਰੀ ਦੇ ਨਾਲ ਕਰਮ ਕਰਦਾ ਹੈ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸੱਚਾ ਹੋ ਰਿਹਾ ਕਿਸੇ ਦਾ ਹੱਕ ਨਹੀਂ ਮਾਰ ਰਿਹਾ ਕਿਸੇ ਦੇ ਨਾਲ ਈਰਖਾ ਦਵੇਸ਼ਤਾ ਨਹੀਂ ਕਰਦਾ ਆਪਣੇ ਹੱਕ ਦੀ ਕਮਾਈ ਖਾਂਦਾ ਹੈ ਤੇ ਉਸ ਦੇ ਅੰਦਰ ਇਹ ਸਾਰੇ ਗੁਣ ਪੈਦਾ ਹੋ ਜਾਂਦੇ ਨੇ ਜਿਨ੍ਹਾਂ ਗੁਣਾਂ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਨਿਰਮਲ ਹੁੰਦੀ ਹੈ ਅੰਦਰ ਦੀ ਸਫਾਈ ਹੁੰਦੀ ਹੈ ਔਰ ਇਹ ਜੀਵਾਤਮਾ ਅੰਦਰ ਦੇ ਵਿੱਚ ਸਿਮਟ ਕਰਕੇ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਜਾਂਦੀ ਹੈ। ਯਾਨੀ ਕਿ ਅਗਰ ਇਹਨਾਂ ਸ਼ਲੋਕਾਂ ਦੇ ਅੱਛੇ ਤਰੀਕੇ ਦੇ ਨਾਲ ਅਸੀਂ ਗਹਿਰਾ ਅਧਿਐਨ ਕਰੀਏ ਤੇ ਇਹਨਾਂ ਦੇ ਪਿੱਛੇ ਛੁਪੇ ਭਾਵ ਜਿਹੜੇ ਨੇ ਬਿਲਕੁਲ ਸਪਸ਼ਟ ਹੋ ਜਾਂਦੇ ਨੇ ਔਰ ਪਹਿਲੇ ਜਿਹੜੇ 4 ਵਰਣਾਂ ਨੂੰ ਉਹਨਾਂ ਦੇ ਜੋ ਕਰਮ ਦੱਸੇ ਗਏ ਨੇ ਉਹਨਾਂ ਕਰਮਾਂ ਦੇ ਵਿੱਚ ਵੀ ਕਿਸੇ ਵੀ ਜਗ੍ਹਾ ਦਾਨ ਦੇਣ ਜਾਂ ਦਾਨ ਲੈ ਬ੍ਰਹਮ ਦਾ ਗੁਰੂ ਬਣਾਇਆ ਹੈ ਤੇ ਸਾਡੀ ਪਹੁੰਚ ਬ੍ਰਹਮ ਤੱਕ ਜਾਏਗੀ। ਅਗਰ ਪਾਰ ਬ੍ਰਹਮ ਦਾ ਗੁਰੂ ਹੈ ਤੇ ਪਾਰ ਬ੍ਰਹਮ ਤੱਕ ਜਾਏਗੀ। ਪਰ ਕਿਸੇ ਵੀ ਗੁਰੂ ਨੇ ਅਗਰ ਉਹਦੀ ਸਮਰੱਥਾ ਕਿਸੇ ਤੱਕ ਵੀ ਹੈ ਚਾਹੇ ਪਹਿਲੇ ਦਰਦਾਰ ਤੱਕ ਹੈ ਜਾਂ ਦੂਸਰੇ ਤੀਸਰੇ ਚੌਥੇ ਜਾਂ 5ਵੇਂ ਮੰਡਲ ਤੱਕ ਉਸਦੀ ਪਹੁੰਚ ਹੈ ਯਾਨੀ ਜਿਸ ਮੰਡਲ ਦਾ ਗੁਰੂ ਹੈ ਉਸੀ ਮੰਡਲ ਤੱਕ ਦੀ ਸਮਰੱਥਾ ਲੈ ਕਰਕੇ ਉਹਨਾਂ ਨੇ ਦੀਕਸ਼ਾ ਦਿੱਤੀ। ਪਰ ਕਿਸੇ ਵੀ ਗੁਰੂ ਨੇ ਇਹ ਨਹੀਂ ਸਾਨੂੰ ਕਿਹਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਝੂਠਾ ਹੋਣਾ ਹੈ ਲੋਕਾਂ ਦੇ ਹੱਕ ਮਾਰਨੇ ਨੇ ਜਾਂ ਗਲਤ ਕਰਮ ਕਰਕੇ ਇਸ ਜੀਵਾਤਮਾ ਨੂੰ 84 ਲੱਖ ਜਨਮ ਦੇ ਵਿੱਚ ਬਾਰ ਬਾਰ ਜੋ ਹੈ ਅੰਧੇ ਖੂਹ ਦੇ ਵਿੱਚ ਧਕੇਲ ਦੇਣਾ ਹੈ। ਇਹ ਬੜਾ ਉੱਤਮ ਔਰ ਮਨੁੱਖਾ ਜਨਮ ਐਸਾ ਹੈ ਕਿ 84 ਲੱਖ ਦੇ ਵਿੱਚ ਕਿਉਂ ਅਸੀਂ ਉੱਤਮ ਕਹਿੰਦੇ ਹਾਂ ਇਸ ਕਰਕੇ ਕਿਉਂਕਿ ਇਸੀ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਹੋਰ ਕਿਸੇ ਵੀ ਯੂਨੀ ਦੇ ਵਿੱਚ ਜਾ ਕਰਕੇ ਅਸੀਂ ਵਿਚਾਰ ਕਰਕੇ ਦੇਖੀਏ ਕਿ ਵਿਰਤੀ ਅਨੁਸਾਰ ਕਰਮ ਕਰਦੀਆਂ ਨੇ ਕਿਉਂ ਕਿਉਂਕਿ ਉਹਨਾਂ ਦੇ ਵਿੱਚ 5ਵਾਂ ਤੱਤਵ ਜੋ ਆਕਾਸ਼ ਤੱਤਵ ਹੈ ਜਿਸ ਦੇ ਨਾਲ ਬੁੱਧੀ ਦੀ ਉਤਪਤੀ ਹੁੰਦੀ ਹੈ ਉਸ ਤੱਤਵ ਦੇ ਅਭਾਵ ਹੋਣ ਕਰਕੇ ਬੁੱਧੀ ਦੀ ਸਮਰੱਥਾ ਨਹੀਂ ਹੁੰਦੀ ਹੈ। ਇਸ ਕਰਕੇ ਉਹ ਜੀਵਾਤਮਾ ਚਾਹ ਕਰਕੇ ਵੀ ਉਸ ਚੋਲੇ ਦੇ ਵਿੱਚ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੀ ਔਰ ਅਗਰ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਤੇ ਬਹੁਤ ਹੀ ਸਾਰੇ ਪੁੰਨ ਇਕੱਠੇ ਹੁੰਦੇ ਨੇ ਅੱਛੇ ਕਰਮ ਇਕੱਠੇ ਹੁੰਦੇ ਨੇ ਗੁਰੂ ਸਾਹਿਬਾਂ ਦੀ ਰਹਿਮਤ ਹੁੰਦੀ ਹੈ ਪਰਮਾਤਮਾ ਪ੍ਰਸੰਨ ਹੁੰਦਾ ਹੈ ਤਾਂ ਹੀ ਜਾ ਕਰਕੇ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ। ਹੁਣ ਵਿਚਾਰ ਕਰਕੇ ਦੇਖੋ ਅਸੀਂ ਇੱਕ ਪਾਸੇ ਦੁਹਾਈ ਦਿੰਦੇ ਹਾਂ ਪਰਮਾਤਮਾ ਦੇ ਅੱਗੇ ਕਿ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ ਸਾਡੇ ਉੱਪਰ ਦਇਆ ਕਰ ਰਹਿਮਤ ਕਰ ਇਹੀ ਫਰਿਆਦਾ ਬਾਰ ਬਾਰ ਕਰਦੇ ਹਾਂ ਔਰ ਇਹੀ ਫਰਿਆਦ ਸਾਡੀ ਜਦੋਂ ਪ੍ਰਵਾਨ ਕਰ ਲਿੱਤੀ ਜਾਂਦੀ ਹੈ ਤੇ ਮਨੁੱਖਾ ਜਨਮ ਦਿੱਤਾ ਜਾਂਦਾ ਹੈ। ਮਨੁੱਖੇ ਜਨਮ ਦਾ ਭਾਵ ਹੀ ਇਹੀ ਹੈ ਕਿ ਪਰਮਾਤਮਾ ਨੇ ਪ੍ਰਸੰਨ ਹੋ ਕਰਕੇ ਜੀਵਾਤਮਾ ਨੂੰ ਮੌਕਾ ਦਿੱਤਾ ਹੈ ਆਪਣੇ ਨਾਲ ਮਿਲਣ ਦਾ। ਹੁਣ ਜੀਵਾਤਮਾ ਜਦੋਂ ਮਨੁੱਖੇ ਜਨਮ ਵਿੱਚ ਆਉਂਦੀ ਹੈ ਮਨੁੱਖੇ ਜਨਮ ਵਿੱਚ ਆ ਕਰਕੇ ਸਾਕਤ ਦਾ ਸੰਗ ਕਰਦੀ ਹੈ ਇਸ ਸੰਗਤ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਬੜਾ ਹੁਸ਼ਿਆਰ ਕੀਤਾ ਹੈ ਕਿ ਸੰਗਤ ਜੋ ਹੈ ਅਗਰ ਸਾਧੂ ਦਾ ਸੰਗ ਕੀਤਾ ਜਾਏ ਸੱਤ ਦਾ ਸੰਗ ਕੀਤਾ ਜਾਏ ਤੇ ਉਹ ਮੇਰੇ ਨਿੱਜ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ ਔਰ ਅਗਰ ਕੁਸੰਗ ਕੀਤਾ ਜਾਏ ਕੁਸੰਗ ਕੀ ਹੈ ਇਸ ਜਗਤ ਦੀਆਂ ਜਿਤਨੀਆਂ ਜੜ ਔਰ ਚੇਤਨ ਵਸਤੂਆਂ ਨੇ ਉਹਨਾਂ ਦੇ ਨਾਲ ਸੰਬੰਧ ਬਣਾ ਕਰਕੇ ਉਹਨਾਂ ਦੇ ਨਾਲ ਪ੍ਰੀਤ ਕਰਨੀ ਔਰ ਉਹਨਾਂ ਨੂੰ ਹਾਸਲ ਕਰਨ ਲਈ ਆਪਣੀ ਜੋ ਸਵਾਸਾਂ ਦੀ ਪੂੰਜੀ ਹੈ ਉਸ ਨੂੰ ਤਬਾਹ ਕਰ ਦੇਣਾ ਆਪਣੀ ਹਸਤੀ ਮਿਟਾ ਦੇਣੀ ਯਾਨੀ ਸੰਸਾਰ ਦੇ ਲਈ ਆਪਣੇ ਆਪ ਨੂੰ ਮਿਟਾ ਦੇਣਾ ਇਹ ਕੁਸੰਗ ਹੈ ਔਰ ਜਿਨ੍ਹਾਂ ਜੀਵਾਤਮਾ ਦੇ ਅੰਦਰ ਇਹ ਮਨ ਦਾ ਜੋ ਕੁਸੰਗ ਪ੍ਰਭਾਵ ਹੈ ਯਾਨੀ ਕਿ ਜਿਤਨੀਆਂ ਵੀ ਇਹ ਆਸਕਤੀਆਂ ਨੇ ਇਹ ਜਿਤਨੇ ਵੀ ਵਿਕਾਰ ਨੇ ਇਹ ਜਿਸ ਮਨੁੱਖ ਦੇ ਅੰਦਰ ਵਿਕਾਰ ਕੋਈ ਵੀ ਪ੍ਰਬਲ ਹੈ ਉਸ ਦਾ ਅਸੀਂ ਅਗਰ ਸੰਗ ਕਰਦੇ ਹਾਂ ਇਸ ਨੂੰ ਸਾਕਤ ਦਾ ਸੰਗ ਕਹਿੰਦੇ ਨੇ। ਇਸ ਸੰਗਤ ਤੋਂ ਵੀ ਸਤਿਗੁਰੂ ਹੁਸ਼ਿਆਰ ਕਰਦੇ ਨੇ ਕਿ ਜਿੱਥੇ ਅੰਦਰ ਦਾ ਸੰਗ ਜੋ ਹੈ ਮਨ ਦੀ ਸੰਗਤ ਤੋਂ ਇਸ ਜੀਵਾਤਮਾ ਨੂੰ ਹਟਾਉਣਾ ਹੈ ਜੜ ਔਰ ਚੇਤਨ ਦੀ ਗੱਲ ਨੂੰ ਖੋਲਣਾ ਹੈ ਉੱਥੇ ਬਾਹਰ ਦਾ ਜੋ ਸੰਗ ਹੈ ਉਸ ਤੋਂ ਵੀ ਬੜਾ ਹੁਸ਼ਿਆਰ ਰਹਿਣਾ ਹੈ ਕਿਉਂਕਿ ਮਨੁੱਖੇ ਜਨਮ ਵਿੱਚ ਆ ਕਰਕੇ ਹੀ ਇਹ ਜੀਵਾਤਮਾ ਜੋ ਹੈ ਪਰਮਾ ਲਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਯਾਨੀ ਕਿ ਅੰਦਰ ਦੇ ਵਿੱਚ ਅਸੀਂ ਜੋ ਕੁਛ ਹਾਂ ਉਹ ਉਸ ਪ੍ਰਗਟ ਨਹੀਂ ਕਰਨਾ ਚਾਹੁੰਦੇ ਔਰ ਜੋ ਕੁਝ ਅਸੀਂ ਨਹੀਂ ਹਾਂ ਉਸ ਨੂੰ ਅਸੀਂ ਇਸ ਜਗਤ ਦੇ ਵਿੱਚ ਪ੍ਰਗਟ ਕਰਨਾ ਚਾਹੁੰਦੇ ਹਾਂ ਯਾਨੀ ਕਿ ਦੋਨੋਂ ਹੀ ਵਸਤੂਆਂ ਨੂੰ ਛੁਪਾਉਣ ਲਈ ਜੋ ਹੈ ਆਪਣੇ ਚਿਹਰੇ ਤੇ ਅਸੀਂ ਇੱਕ ਮੁਖੋਟਾ ਲਗਾ ਲੈਂਦੇ ਹਾਂ। ਅਸੀਂ ਇੱਥੇ ਬੈਠੇ ਹਾਂ ਆਪਣੇ ਮੂੰਹ ਤੇ ਅਸੀਂ ਬੜਾ ਸੁੰਦਰ ਮੁਖੋਟਾ ਲਗਾ ਰੱਖਿਆ ਸਿਰਫ ਇਹ ਦਰਸਾਉਣਾ ਚਾਹੁੰਦੇ ਹਾਂ ਕਿ ਅਸੀਂ ਗੁਰੂ ਦੇ ਹੁਕਮ ਵਿੱਚ ਹਾਂ, ਗੁਰੂ ਦੇ ਹੁਕਮ ਨੂੰ ਮੰਨਦੇ ਹਾਂ, ਔਰ ਅਗਰ ਅਸੀਂ ਵਿਚਾਰ ਕਰੀਏ ਇਸ ਮੁਕੋਠੇ ਨੂੰ ਉਤਾਰ ਕਰਕੇ ਕਿ ਅੱਜ ਤੱਕ ਫਿਰ ਸਾਨੂੰ ਗੁਰੂ ਦੀ ਪ੍ਰਾਪਤੀ ਕਿਉਂ ਨਹੀਂ ਹੋਈ, ਪਰਮਾਤਮਾ ਦੇ ਦਰਸ਼ਨ ਕਿਉਂ ਨਹੀਂ ਹੋਏ, ਕੋਈ ਪਹਿਲੀ ਵਾਰੀ ਮਨੁੱਖਾ ਜਨਮ ਤੇ ਮਿਲਿਆ ਨਹੀਂ, ਅਸੀਂ ਬਾਰ ਬਾਰ 84 ਲੱਖ ਜਨਮ ਦੇ ਵਿੱਚ ਮਰ ਰਹੇ ਹਾਂ ਔਰ ਜੀ ਰਹੇ ਹਾਂ, ਔਰ ਇਹ ਜੀਵਾਤਮਾ ਜੋ ਹੈ ਇਸ ਦੁੱਖ ਨੂੰ ਜੋ ਹੈ ਸਹਿ ਰਹੀ ਹੈ, ਤੇ ਇਸ ਦਾ ਇੱਕੋ ਹੀ ਵਜ੍ਹਾ ਹੈ ਕਿ ਅਸੀਂ ਆਪਣੇ ਅੰਦਰ ਜੋ ਭਾਵ ਸਨ ਉਹਨਾਂ ਨੂੰ ਛੁਪਾ ਕਰਕੇ ਰੱਖਿਆ, ਜਿਹਨਾਂ ਨੂੰ ਅਸੀਂ ਪ੍ਰਗਟ ਨਹੀਂ ਕਰਨਾ ਚਾਹੁੰਦੇ ਸਾਂ ਉਹਨਾਂ ਨੂੰ ਅਸੀਂ ਪ੍ਰਗਟ ਕਰਦੇ ਹਾਂ, ਔਰ ਇਹ ਮਨ ਦੀ ਇੱਕ ਸੂਖਮ ਚਾਲ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਮਨੁੱਖਾ ਜਨਮ ਜੋ ਹੈ ਇਸ ਜੀਵਾਤਮਾ ਕੋਲੋਂ ਖੋਹ ਲਿਆ ਜਾਏ, ਔਰ ਇਸੇ ਤਰੀਕੇ ਦੇ ਨਾਲ ਪਰਮਾ ਕਰਕੇ ਜੀਵਾਤਮਾ ਜੋ ਹੈ ਮਨੁੱਖੇ ਜਨਮ ਨੂੰ ਖੋਹ ਲੈਂਦੀ ਹੈ, ਔਰ ਵਾਣੀ ਦੇ ਜਿਹੜੇ ਅਧੂਰੇ ਅਰਥ ਦਿੰਦੀ ਹੈ ਇਹ ਵੀ ਇਹ ਮਨ ਦੀ ਚਾਲ ਹੈ, ਮਨ ਬੁੱਧੀ ਜੋ ਹੈ ਇਹ ਮਨ ਦੇ ਅਧੀਨ ਕੰਮ ਕਰਦੀ ਹੈ, ਔਰ ਮਨ ਦੇ ਅਧੀਨ ਹੋਣ ਕਰਕੇ ਹੀ ਮਨ ਜੋ ਹੈ ਇੰਦਰੀਆਂ ਦਾ ਸਖਤ ਹੈ, ਇੰਦਰੀਆਂ ਦੀ ਦਾਸਤਾ ਦੇ ਵਿੱਚ ਬੰਦ ਹੈ, ਔਰ ਇੰਦਰੀਆਂ ਜਿਸ ਕਾਟ ਤੇ ਚਾਹਣ ਇਸ ਮਨ ਨੂੰ ਖਿੱਚ ਕਰਕੇ ਲੈ ਜਾਂਦੀਆਂ, ਔਰ ਜਿੱਥੇ ਮਨ ਜਾਂਦਾ ਉੱਥੇ ਬੁੱਧੀ ਵੀ ਜਾਂਦੀ ਹੈ, ਔਰ ਆਤਮਾ ਦੀ ਗੰਢ ਬੰਦੀ ਹੋਣ ਕਰਕੇ ਆਤਮਾ ਵੀ ਚਲੀ ਜਾਂਦੀ ਹੈ, ਔਰ ਇਹ ਸਾਰਾ ਦਾ ਸਾਰਾ ਭੁਗਤਾਨ ਤਾਕਤ ਜੋ ਹੈ ਆਤਮਾ ਦਿੰਦੀ ਹੈ, ਭੁਗਤਾਨ ਜੋ ਹੈ ਉਹ ਆਤਮਾ ਨੂੰ ਕਰਨਾ ਪੈਂਦਾ ਹੈ, ਔਰ ਕਿਸ ਤਰੀਕੇ ਦੇ ਨਾਲ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਵਿੱਚ ਆ ਕਰਕੇ। ਇਸ ਤੋਂ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਮਨੁੱਖਾ ਜਨਮ ਜੋ ਹੈ ਇਹ ਬਹੁਤ ਹੀ ਕੀਮਤੀ ਹੈ, ਔਰ ਇਸ ਦੀ ਕੀਮਤ ਨੂੰ ਅਗਰ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ, ਇਹਨੂੰ ਸਫਲ ਬਣਾਉਣਾ ਚਾਹੁੰਦੇ ਹਾਂ, ਤੇ ਅਗਰ ਅਸੀਂ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਐਸੀ ਕਿਰਿਆ ਨਹੀਂ ਕਰਦੇ ਮਾਨਸਿਕ ਰੂਪ ਦੇ ਵਿੱਚ ਔਰ ਸਰੀਰਕ ਰੂਪ ਦੇ ਵਿੱਚ ਜਿਸ ਦੇ ਨਾਲ ਅੰਦਰ ਦੇ ਵਿੱਚ ਇਹ ਜਿਤਨੀ ਵੀ ਮੈਲ ਅਸੀਂ ਇਕੱਠੀ ਕੀਤੀ ਏ, ਇਹ ਕਰੋੜਾਂ ਹੀ ਜਨਮਾਂ ਹੋ ਗਏ ਇਹ ਮੈਲ ਨੂੰ ਇਕੱਠੇ ਕੀਤੇ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਈਰਖਾ ਦਵੈਸ਼ਤਾ ਦੀ, ਇਹ ਸਾਰੀ ਮੈਲ ਜਿਹੜੀ ਅਸੀਂ ਇਕੱਠੀ ਕੀਤੀ ਏ ਇਹ ਕਦੇ ਵੀ ਸਾਨੂੰ ਪਰਮਾਤਮਾ ਦੇ ਨਾਲ ਮਿਲਣ ਨਹੀਂ ਦੇਗੀ। ਪਰਮਾਤਮਾ ਹੈ ਕਿੱਥੇ? ਉਹ ਬਾਹਰ ਕਿਸੇ ਕਾਟ ਤੇ ਨਹੀਂ ਹੈ, ਕਿਸੇ ਮੰਦਰ ਗੁਰਦੁਆਰੇ ਮਸਜਿਦ ਵਿੱਚ ਨਹੀਂ ਹੈ, ਕਿਸੇ ਸਮੁੰਦਰ ਦੇ ਵਿੱਚ ਨਹੀਂ, ਕਿਸੇ ਤਲਾਬ ਦੇ ਵਿੱਚ ਨਹੀਂ, ਕਿਸੇ ਤੀਰਥ ਦੇ ਵਿੱਚ ਨਹੀਂ। ਉਹ ਸੱਚਾ ਤੀਰਥ ਕਿੱਥੇ ਹੈ? ਉਹ ਮੰਦਰ ਕਿਹੜਾ ਹੈ? ਗੁਰਦੁਆਰਾ ਕਿਹੜਾ ਹੈ? ਉਹ ਅੱਲਾ ਦੀ ਦਰਗਾਹ ਕਿਹੜੀ ਹੈ? ਉਹ ਕਾਬਾ ਕਿਹੜਾ ਹੈ? ਉਹ ਇਹ ਦੇਹ ਹੈ, ਉਹ ਦੇਹ ਦੇ ਅੰਦਰ ਹੈ। ਅਗਰ ਆਤਮਾ ਅੰਦਰ ਹੈ, ਪਰਮਾਤਮਾ ਅੰਦਰ ਹੈ, ਤੇ ਵਿਚਾਰ ਕਰਕੇ ਦੇਖੋ ਇਹਨਾਂ ਦਾ ਮਿਲਨ ਕਿਸੇ ਘਾਟ ਤੇ ਹੋਏਗਾ, ਕਿਸੇ ਗੁਰਦੁਆਰੇ ਮੰਦਰ ਦੇ ਵਿੱਚ ਹੋਏਗਾ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਹ ਸਾਨੂੰ ਕਿਸਨੇ ਸਮਝਾਇਆ? ਮਨ ਨੇ ਸਮਝਾਇਆ। ਕਿਉਂ? ਕਿਉਂਕਿ ਉਹ ਸਾਡੇ ਕੋਲ ਸਵਾਸਾਂ ਦੀ ਪੂੰਜੀ ਖੋਹਣੀ ਚਾਹੁੰਦਾ, ਪਲ ਪਲ ਹਰ ਘੜੀ ਉਹ ਇਸ ਜਗਤ ਦੇ ਵਿੱਚ ਭ੍ਰਮਣ ਕਰਵਾਉਂਦਾ ਹੈ ਉਸ ਪਰਮਾਤਮਾ ਦੀ ਤਲਾਸ਼ ਕਰਨ ਵਾਸਤੇ, ਪਰਮਾ ਕਰਕੇ, ਤਾਂ ਕਿ ਉਸਦੀ ਸਾਰੀ ਪੂੰਜੀ ਜਿਹੜੀ ਹੈ ਖੋਹ ਲਿੱਤੀ ਜਾਏ। ਕਿਸ ਤਰੀਕੇ ਦੇ ਨਾਲ ਜਨਮ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਮਾਇਆ ਜੋ ਹੈ ਪਿਆਰ ਦੀ, ਮਮਤਾ ਦੀ ਲੈ ਕਰਕੇ ਬਚਪਨ ਖੋਹ ਲੈਂਦਾ ਹੈ, ਜਵਾਨੀ ਦੇ ਵਿੱਚ ਹੋਰ ਵਿਸ਼ਿਆਂ ਦੀ ਆਸਕਤੀ ਦੇ ਦਿੰਦਾ ਹੈ, ਜਵਾਨੀ ਖੋਹ ਲੈਂਦਾ ਹੈ, ਉਸ ਤੋਂ ਬਾਅਦ ਜਦੋਂ ਬੁਢਾਪਾ ਆਉਂਦਾ ਹੈ, ਫਰੀਦਾ ਇਹ ਵਿਸ਼ ਗੰਦਲਾ, ਫਰੀਦ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ, ਇਸ ਜਗਤ ਦੇ ਵਿੱਚ ਜੋ ਕੁਛ ਵੀ ਅਸੀਂ ਦੇਖਦੇ ਹਾਂ ਇਹ ਮਿੱਠਾ ਰੱਖ ਕਰਕੇ ਸਾਡੇ ਅੱਗੇ ਰੱਖਿਆ, ਪਰ ਅੰਤਰ ਦੇ ਵਿੱਚ ਦੇ ਅੰਦਰ ਜੋ ਹੈ ਵਿਸ਼ ਹੈ, ਯਾਨੀ ਕਿ ਬੁਢਾਪਾ ਆ ਜਾਂਦਾ, ਸਾਰਾ ਸਰੀਰ ਕੰਬਣ ਲੱਗ ਜਾਂਦਾ, ਅਸੀਂ ਇੱਕ ਜਗ੍ਹਾ ਟਿਕ ਕਰਕੇ ਬੈਠ ਵੀ ਨਹੀਂ ਸਕਦੇ, ਤੇ ਕਿਸ ਤਰੀਕੇ ਦੇ ਨਾਲ ਆਤਮਾ ਟਿਕ ਸਕਦੀ ਹੈ? ਅਸੀਂ ਦਵਾਈ ਦਿੰਦੇ ਹਾਂ ਕਿ ਆਤਮਾ ਟਿਕਦੀ ਨਹੀਂ, ਵਿਚਾਰ ਕਰਕੇ ਦੇਖੋ ਅਸੀਂ ਸਰੀਰ ਨੂੰ ਟਿਕਣ ਦਾ ਉਪਾਅ ਕੀਤਾ ਨਹੀਂ, ਤੇ ਆਤਮਾ ਨੂੰ ਕਿਸ ਤਰੀਕੇ ਨਾਲ ਟਿਕਾ ਲਾਂਗੇ? ਅਸੀਂ ਮਨੁੱਖੇ ਜਨਮ ਦੇ ਵਿੱਚ ਆਏ ਕਿਸ ਵਾਸਤੇ ਹਾਂ? ਇਸ ਸਰੀਰ ਨੂੰ ਸਥਿਰ ਕਰਨ ਵਾਸਤੇ। ਅਗਰ ਸਰੀਰ ਨੂੰ ਸਥਿਰ ਨਹੀਂ ਕਰ ਸਕਦੇ, ਹੋਰ ਜੀਵਾਤਮਾ ਜਿਹੜੀਆਂ ਹੋਰ ਜਨਮਾਂ ਦੇ ਵਿੱਚ ਆਉਂਦੀਆਂ ਨੇ, ਹੋਰ ਜੂਨਾਂ ਦੇ ਵਿੱਚ ਆ ਕਰਕੇ ਉਹ ਸਰੀਰ ਨੂੰ ਸਥਿਰ ਕਰ ਹੀ ਨਹੀਂ ਸਕਦੀਆਂ, ਵਿਚਾਰ ਕਰਕੇ ਦੇਖੋ ਉਹਨਾਂ ਕੋਲ ਬੁੱਧੀ ਨਹੀਂ ਹੈ, ਸਮਰੱਥਾ ਨਹੀਂ ਹੈ, ਉਹ ਇੱਕ ਜਗ੍ਹਾ ਬੈਠ ਕਰਕੇ ਪਰਮਾਤਮਾ ਦਾ ਧਿਆਨ ਹੀ ਨਹੀਂ ਕਰ ਸਕਦੇ, ਤੇ ਕਿਸ ਤਰੀਕੇ ਨਾਲ ਸਰੀਰ ਨੂੰ ਸਥਿਰ ਕਰ ਸਕਦੇ ਨੇ? ਯਾਨੀ ਕਿ ਮਨੁੱਖੇ ਜਨਮ ਵਿੱਚ ਹੀ ਅਸੀਂ ਇਸ ਸਰੀਰ ਨੂੰ ਸਥਿਰ ਕਰਨਾ ਹੈ। ਅਗਰ ਸਰੀਰ ਨੂੰ ਅਸੀਂ ਸਥਿਰ ਨਹੀਂ ਕਰਾਂਗੇ ਤੇ ਸਰੀਰ ਕਿਸ ਤਰੀਕੇ ਨਾਲ ਸਥਿਰ ਹੋਏਗਾ? ਅਸੀਂ ਜਿਤਨਾ ਵੀ ਭੋਜਨ ਦਾ ਜ਼ਹਿਰ ਇਸ ਸਰੀਰ ਨੂੰ ਦੇ ਰੱਖਿਆ, ਕਦੀ ਉਸ ਦੀ ਮਰਿਆਦਾ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਉਸ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ? ਅਸੀਂ ਤੇ ਜੀਣ ਵਾਸਤੇ ਜੋ ਹੈ ਖਾਣਾ ਪਸੰਦ ਨਹੀਂ ਕਰਦੇ, ਖਾਣੇ ਵਾਸਤੇ ਜੀ ਰਹੇ ਹਾਂ, ਆਪਣੀ ਹਸਤੀ ਮਿਟਾ ਰਹੇ ਹਾਂ ਇਸ ਖਾਣੇ ਵਾਸਤੇ। ਯਾਨੀ ਕਿ ਖਾਣਾ ਇੱਕ ਸੀਮਾ ਤੱਕ ਅੰਮ੍ਰਿਤ ਹੈ, ਤਦ ਤੱਕ ਅੰਮ੍ਰਿਤ ਹੈ ਜਦ ਤੱਕ ਇਹ ਸਰੀਰ ਨੂੰ ਚਲਾਉਣ ਲਈ ਜ਼ਰੂਰੀ ਹੈ। ਸਰੀਰ ਨੂੰ ਚਲਾਉਣ ਦੀ ਜ਼ਰੂਰਤ ਤੋਂ ਅਧਿਕ ਅਗਰ ਅਸੀਂ ਖਾਣਾ ਇਸ ਨੂੰ ਦਿੰਦੇ ਹਾਂ ਤਾਂ ਇਹ ਇੱਕ ਤਰੀਕੇ ਦਾ ਵਿਸ਼ ਹੈ, ਯਾਨੀ ਕਿ ਜ਼ਹਿਰ ਹੈ, ਇਸ ਸਰੀਰ ਵਾਸਤੇ ਬੋਝ ਹੈ, ਔਰ ਇਸ ਬੋਝ ਨੂੰ ਇਸ ਸਰੀਰ ਤੋਂ ਬਾਹਰ ਕੱਢਣ ਵਾਸਤੇ ਇਸ ਸਰੀਰ ਦੀ ਸਾਰੀ ਤਾਕਤ ਹੀ ਖਰਚ ਹੋ ਜਾਂਦੀ ਹੈ। ਹੁਣ ਜਿਹੜੀ ਸਾਰੀ ਤਾਕਤ ਇਸ ਸਰੀਰ ਦੀ ਸੀ ਉਸ ਗੰਧ ਨੂੰ ਬਾਹਰ ਕੱਢਣ ਚ ਲੱਗ ਗਈ, ਔਰ ਉਸਦੇ ਵਿੱਚ ਹੀ ਉਹ ਸਥਿਰ ਹੋ ਗਿਆ, ਤੇ ਉਹ ਸਥਿਰ ਕਿਸ ਤਰੀਕੇ ਨਾਲ ਹੋਏਗਾ? ਯਾਨੀ ਕਿ ਸਥਿਰ ਹੋ ਕਰਕੇ ਇਹ ਸਾਰੀ ਤਾਕਤ ਇਕੱਠੀ ਕਰਕੇ ਆਤਮਾ ਨੂੰ ਅਸੀਂ ਸਥਿਰ ਕਰਨਾ ਸੀ। ਯਾਨੀ ਕਿ ਅਗਰ ਅਸੀਂ ਆਤਮਾ ਨੂੰ ਸਥਿਰ ਕਰਨੇ ਚਾਹੁੰਦੇ ਹਾਂ ਤੇ ਉਸ ਤੋਂ ਪਹਿਲੇ ਸਰੀਰ ਨੂੰ ਸਥਿਰ ਕਰਨਾ ਬੜਾ ਜ਼ਰੂਰੀ ਹੈ, ਔਰ ਸਰੀਰ ਸਾਧ ਸੰਗਤ ਜੀ ਤਾਂ ਹੀ ਸਥਿਰ ਹੋਏਗਾ ਜਦੋਂ ਅਸੀਂ ਗੁਰੂ ਦੇ ਹੁਕਮ ਉੱਪਰ ਚੱਲਾਂਗੇ, ਇਸ ਸਰੀਰ ਦੀ ਮਰਿਆਦਾ ਅਨੁਸਾਰ ਉਸਦੇ ਹੁਕਮ ਅਨੁਸਾਰ ਅਸੀਂ ਕੰਮ ਕਰਾਂਗੇ। ਸਰੀਰ ਸਾਨੂੰ ਹੁਕਮ ਕਰਦਾ, ਖਾਣਾ ਖਾ ਕਰਕੇ ਦੇਖ ਲਓ ਅੰਦਰ ਹੀ ਕੰਪਿਊਟਰ ਲੱਗਾ, ਕੰਪਿਊਟਰ ਦੇ ਤਰੀਕੇ ਦੇ ਨਾਲ ਤੁਹਾਨੂੰ ਇਸ਼ਾਰੇ ਮਿਲਣਗੇ, ਪਰ ਜਦੋਂ ਅਸੀਂ ਡਕਾਰ ਮਾਰਦੇ ਹਾਂ ਤੇ ਅਸੀਂ ਇਹ ਕੀ ਜਾਣਦੇ ਹਾਂ ਕਿ ਇਸ ਨੂੰ ਹੋਰ ਖਾਣੇ ਦੀ ਲੋੜ ਹੈ? ਹੁਣ ਵਿਚਾਰ ਕਰੋ ਕਿ ਅੰਦਰੋਂ ਤੇ ਆਵਾਜ਼ ਆ ਰਹੀ ਹੈ ਕਿ ਬਸ ਹੋਰ ਜ਼ਰੂਰਤ ਨਹੀਂ ਹੈ, ਔਰ ਅਸੀਂ ਉਸਦੇ ਉੱਪਰ ਹੋਰ ਬੋਝ ਪਾ ਦਿੱਤਾ। ਹੁਣ ਵਿਚਾਰ ਕਰਕੇ ਦੇਖੋ ਇਹ ਜਿਹੜਾ ਫਾਲਤੂ ਦਾ ਬੋਝ ਬਹਿ ਗਿਆ, ਜਿਹੜੀ ਸਰੀਰ ਦੀ ਸ਼ਕਤੀ ਸੀ ਉਹ ਤੇ ਇਸ ਨੂੰ ਬਾਹਰ ਕੱਢਣ ਦੇ ਵਿੱਚ ਅਸੀਂ ਇਸ ਸਰੀਰ ਨੂੰ ਦੇਈ ਜਾ ਰਹੇ ਹਾਂ ਤੇ ਸਰੀਰ ਸਥਿਰ ਕਿਸ ਤਰੀਕੇ ਨਾਲ, ਸਰੀਰ ਤੇ ਸਿਰਫ ਇਤਨਾ ਹਲਕਾ ਹੋਣਾ ਚਾਹੀਦਾ ਕਿ ਸਰੀਰ ਨੂੰ ਆਤਮਾ ਨੂੰ ਪਤਾ ਹੀ ਨਾ ਚੱਲੇ ਕਿ ਉਹ ਇਸ ਸਰੀਰ ਦੇ ਅੰਦਰ ਬੈਠੀ ਹੈ, ਯਾਨੀ ਕਿ ਸਾਰੀ ਤਾਕਤ ਜਿਹੜੀ ਹੈ ਇਸ ਸਰੀਰ ਦੇ ਉੱਪਰ ਹੀ ਅਸੀਂ ਖਰਚ ਕਰ ਦਿੱਤੀ, ਜਿਹੜੀ ਕਿ ਤਾਕਤ ਅਸੀਂ ਆਤਮਾ ਦੇ ਖਿਆਲ ਨੂੰ ਇਕੱਠਾ ਕਰਨ ਦੇ ਵਿੱਚ ਖੜਨੀ ਸੀ। ਹੁਣ ਜਦ ਸਰੀਰ ਅਸੀਂ ਸਥਿਰ ਕਰ ਲਵਾਂਗੇ, ਉਸਦੀ ਮਰਿਆਦਾ ਦੇ ਵਿੱਚ ਆ ਜਾਵਾਂਗੇ ਤੇ ਆਪਣੇ ਆਪ ਹੀ ਇਹ ਤਾਕਤ ਜਿਹੜੀ ਹੈ ਸਾਰੇ ਸੰਸਾਰ ਦੀ ਜਿਹੜੀ ਫੈਲੀ ਹੋਈ ਹੈ ਇਕੱਠੀ ਹੋਣ ਲੱਗ ਜਾਏਗੀ। ਸਾਨੂੰ ਵਿਸ਼ਿਆਂ ਦੀ ਆਸਕਤੀ ਤੋਂ ਜਦੋਂ ਖਿਆਲ ਨਿਕਲੇਗਾ, ਇਹ ਬੰਧਰਾ ਚੋਂ ਨਿਕਲਾਂਗੇ, ਅਸੀਂ ਸਾਰੀ ਉਮਰ ਹੋ ਗਈ ਇਸ ਪਰਿਵਾਰ ਦੀ ਪਰਪਾਲਣਾ ਕਰਦੇ ਹੋਏ, ਕਿਆ ਹੁਣ ਬੁਢਾਪੇ ਦੇ ਵਿੱਚ ਆ ਕਰਕੇ ਸਾਨੂੰ ਸਮਝ ਨਹੀਂ ਆਉਂਦੀ? ਸਾਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਹੁਣ ਤਾਂ ਸਾਨੂੰ ਇਹ ਆਸਕਤੀ ਛੱਡ ਦੇਣੀ ਚਾਹੀਦੀ। ਸਾਰੀ ਜ਼ਿੰਦਗੀ ਅਸੀਂ ਤਬਾਹ ਕਰ ਦਿੱਤੀ, ਆਪਣਾ ਘਰ ਦਾ ਕੰਮ ਅੱਜ ਤੱਕ ਨਹੀਂ ਕੀਤਾ, ਅਸੀਂ ਸੰਸਾਰ ਦਾ ਹੀ ਕੰਮ ਕਰ ਰਹੇ ਹਾਂ। ਉਹ ਜਦ ਤੱਕ ਆਪਣੇ ਘਰ ਦਾ ਕੰਮ ਨਹੀਂ ਕਰਾਂਗੇ, ਇਹ ਆਤਮਾ ਸਥਿਰ ਕਿਸ ਤਰੀਕੇ ਨਾਲ ਹੋ ਜਾਏਗੀ? ਆਤਮਾ ਕਿਸ ਤਰ੍ਹਾਂ ਟਿਕ ਜਾਏਗੀ? ਆਤਮਾ ਨਹੀਂ ਟਿਕ ਰਹੀ, ਅਸੀਂ ਫਰਿਆਦ ਕਰਦੇ ਹਾਂ, ਇਸ ਦਾ ਭਾਵ ਕੀ ਹੈ ਕਿ ਆਤਮਾ ਤੜਫ ਰਹੀ ਹੈ ਆਪਣੇ ਮੂਲ ਦੇ ਵਿੱਚ ਸਮਾਣ ਵਾਸਤੇ, ਉਹ ਸੱਚ ਨੂੰ ਪ੍ਰਾਪਤ ਕਰਨ ਵਾਸਤੇ ਤੜਫ ਰਹੀ ਹੈ, ਔਰ ਇਸ ਦੀ ਭੁੱਖ ਔਰ ਪਿਆਸ ਬੁਝਾਉਣ ਵਾਸਤੇ ਅੱਜ ਤੱਕ ਅਸੀਂ ਕੋਈ ਉਪਾਅ ਨਹੀਂ ਕੀਤਾ। ਇਸ ਦਾ ਸਭ ਤੋਂ ਪਹਿਲਾ ਉਪਾਅ ਕਿਹੜਾ ਹੈ ਕਿ ਅਸੀਂ ਆਪਣੇ ਸਰੀਰ ਦੀ ਮਰਿਆਦਾ ਨੂੰ ਰੱਖੀਏ, ਆਪਣੇ ਸਰੀਰ ਨੂੰ ਇਤਨਾ ਹਲਕਾ ਬਣਾਈਏ, ਇਤਨਾ ਕਰ ਦਈਏ ਕਿ ਆਤਮਾ ਨੂੰ ਇਸ ਦੇ ਵਿੱਚ ਸਿਮਟਣ ਲਈ ਕੋਈ ਜ਼ੋਰ ਹੀ ਨਾ ਲਗਾਉਣਾ ਪਵੇ, ਯਾਨੀ ਕਿ ਸੰਸਾਰ ਦੀ ਵਿਸ਼ੇ ਆਸਕਤੀ ਤੋਂ ਇਸ ਖਿਆਲ ਨੂੰ ਕੱਢੀਏ। ਔਰ ਜਦੋਂ ਇਹ ਖਿਆਲ ਨਿਕਲੇਗਾ, ਸਰੀਰ ਸਥਿਰ ਹੋ ਜਾਏਗਾ। ਜਦੋਂ ਸਰੀਰ ਸਥਿਰ ਹੋ ਜਾਏਗਾ ਤੇ ਆਤਮਾ ਨੂੰ ਸਥਿਰ ਹੋਣ ਵਾਸਤੇ ਕੋਈ ਟਾਈਮ ਨਹੀਂ ਲੱਗੇਗਾ। ਉਸ ਵੇਲੇ ਇਹ ਆਤਮਾ ਜੋ ਹੈ ਨੋਹ ਦੁਆਰਾ ਦੇ ਜ਼ਰੀਏ ਜਿਹੜੀ ਮਨ ਦੀ ਸੰਗਤ ਕਰਕੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ, ਜਦੋਂ ਅਸੀਂ ਧੀਆਂ ਪੁੱਤਰ ਦਾ ਜ਼ਮੀਨ ਜਾਇਦਾਦ ਦਾ ਇਹ ਸਾਰਾ ਮੋਹ ਤਿਆਗ ਦੇਵਾਂਗੇ ਤੇ ਆਪਣੇ ਆਪ ਹੀ ਸਾਰਾ ਖਿਆਲ ਜੋ ਹੈ ਅੰਤਰ ਦੇ ਵਿੱਚ ਇਕੱਠਾ ਹੋਣ ਲੱਗ ਜਾਏਗਾ। ਸਿਰਫ ਬੈਠਣ ਦੀ ਦੇਰ ਹੈ, ਬੈਠਣ ਦੇ ਨਾਲ ਹੀ ਇਹ ਸੁਰਤ ਜੋ ਹੈ ਸਿਮਟਣ ਲੱਗ ਜਾਏਗੀ। ਇਹਦੇ ਲਈ ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਏਗੀ। ਮਿਹਨਤ ਕਿਹਨਾਂ ਨੂੰ ਕਰਨੀ ਪੈਂਦੀ ਹੈ, ਕਿਹਨਾਂ ਨੂੰ ਚੋਕੜੀਆਂ ਬਦਲਣੀਆਂ ਪੈਂਦੀਆਂ ਨੇ? ਜਿਨ੍ਹਾਂ ਦੀ ਆਸਕਤੀ ਹੁੰਦੀ ਹੈ ਇਸ ਸੰਸਾਰ ਦੇ ਵਿੱਚ, ਧੀਆਂ ਪੁੱਤਰ ਦੇ ਵਿੱਚ, ਮਾਂ ਬਾਪ ਦੇ ਵਿੱਚ, ਇਹ ਸਾਰੇ ਸੰਬੰਧਾਂ ਦੇ ਵਿੱਚ ਫਸੇ ਹੋਣ ਕਰਕੇ ਇਹ ਜ਼ੰਜੀਰ ਦਾ ਕੰਮ ਕਰਦੀਆਂ ਨੇ। ਜਦ ਤੱਕ ਇਹ ਜ਼ੰਜੀਰਾਂ ਇਸ ਜਮਾਤਮਾ ਨੂੰ ਪਈਆਂ ਹੋਈਆਂ, ਤਦ ਤੱਕ ਉਹ ਇੱਕ ਕਦਮ ਵੀ ਜੋ ਹੈ ਅੰਦਰ ਨਹੀਂ ਚੱਲ ਸਕਦੀ, ਯਾਨੀ ਨੋਹ ਦੁਆਰਾ ਚੋਂ ਨਿਕਲ ਨਹੀਂ ਸਕਦੀ। ਅਗਰ ਨੋਹ ਦੁਆਰਾ ਚੋਂ ਅਸੀਂ ਨਿਕਲਾਂਗੇ ਨਹੀਂ ਤੇ ਆਤਮਾ ਟਿਕੇਗੀ ਕਿਸ ਤਰ੍ਹਾਂ, ਔਰ ਅਗਰ ਇਹ ਟਿਕੇਗੀ ਨਹੀਂ ਤੇ ਭੁੱਖ ਔਰ ਪਿਆਸ ਕਿਸ ਤਰੀਕੇ ਨਾਲ ਬੁਝੇਗੀ? ਗੁਰਬਾਣੀ ਨੇ, ਸੰਤਾਂ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ ਕਿ ਇਹ ਜਾਤ ਬਰਾਦਰੀ ਜਿਹੜੀ ਹੈ, ਜਿੱਥੇ ਲੇਖਾ ਮੰਗਿਆ ਜਾਂਦਾ ਹੈ ਉੱਥੇ ਜਾਤ ਬਰਾਦਰੀ ਨੇ ਕੰਮ ਨਹੀਂ ਕਰਨਾ। ਇਹ ਸਾਰੀਆਂ ਦੀਆਂ ਸਾਰੀਆਂ ਖੜੀ ਰਹਿਣਗੀਆਂ ਜਾਤਾਂ, ਇਹ ਸਾਰੀਆਂ ਦੀਆਂ ਸਾਰੀਆਂ ਅਮਲਾਂ ਉੱਤੇ ਹੋਣ ਨਿਬੇੜੇ, ਯਾਨੀ ਕਿ ਅਮਲਾਂ ਦੇ ਉੱਪਰ ਹੀ ਇਹ ਨਿਬੇੜੇ ਹੋਣੇ ਨੇ। ਜਿਹੜੀ ਜਵਾਤਾਂ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਹ ਸਾਰੀ ਆਸਕਤੀ ਮੋਹ ਦੇ ਵਿੱਚੋਂ, ਮਮਤਾ ਦੇ ਵਿੱਚੋਂ ਨਿਕਲ ਜਾਂਦੀ ਹੈ, ਉਹ ਹੀ ਨਿਬੇੜਾ ਹੈ। ਉਹ ਆਪਣੇ ਆਪ ਹੱਥੇ ਹੱਥ ਆਪਣੇ ਹੱਥ ਨਾਲ ਹੀ ਇਸ ਜਗਤ ਦੇ ਵਿੱਚ ਨਿਬੇੜਾ ਕਰਕੇ ਜਾਂਦੀ ਹੈ। ਮਤ ਕੋਈ ਸਮਝੇ ਕਿ ਅੱਖ ਬੰਦ ਹੋਣ ਦੇ ਬਾਅਦ ਕੋਈ ਫੈਸਲਾ ਹੋਏਗਾ, ਤਾਂ ਸੰਗਤ ਜੀ ਮਨੁੱਖਾ ਜਨਮ ਮਿਲਿਆ ਕਿਸ ਵਾਸਤੇ ਆ? ਕਰ ਕਰ ਲਿਖ ਲੈ ਜਾਈਏ, ਯਾਨੀ ਕਿ ਜੋ ਕੁਝ ਅਸੀਂ ਕਰਦੇ ਹਾਂ ਆਪਣੇ ਹੱਥੀ ਆਪਣੀ ਡੇ ਬੁੱਕ ਲਿਖ ਕਰਕੇ ਲੈ ਕਰਕੇ ਜਾਂਦੇ ਹਾਂ, ਯਾਨੀ ਕਿ ਫੈਸਲਾ ਆਪਣੇ ਹੱਥ ਦੇ ਨਾਲ ਚੋਲਾ ਬੁਣ ਕਰਕੇ ਹੀ ਲੈ ਕੇ ਜਾਇਆ ਜਾਂਦਾ ਹੈ। ਇਸ ਜਿੰਦੇ ਜੀ ਜਿੰਦੇ ਜੀਵਿਤ ਮਰੀਏ ਭਵਜਲ ਤਰੀਏ, ਜਿਹੜੇ ਜਿੰਦੇ ਜੀ ਮਰ ਜਾਂਦੇ ਨੇ ਇਸ ਸੰਸਾਰ ਤੋਂ ਨਿਕਲ ਜਾਣਾ, ਇਹ ਬਾਹਰੀ ਅਰਥ ਦਾ ਕੀ ਹੈ ਕਿ ਇਸ ਸੰਸਾਰ ਦੇ ਵਿੱਚੋਂ ਆਪਣੀ ਆਸਕਤੀ ਨੂੰ ਖਤਮ ਕਰਨਾ, ਉਸ ਪਰਮਾਤਮਾ ਦੇ ਨਾਲ ਆਸਕਤ ਹੋਣਾ, ਉਸ ਦੇ ਨਾਲ ਪ੍ਰੀਤ ਕਰਨੀ, ਉਸ ਨੂੰ ਮਿਲਣ ਦੇ ਲਈ, ਜਿਹੜੀ ਆਤਮਾ ਨੂੰ ਟਿਕਾਉਣ ਲਈ ਜੋ ਭੁੱਖ ਔਰ ਪਿਆਸ ਹੈ ਉਸ ਨੂੰ ਬੁਝਾਉਣ ਲਈ, ਉਸ ਪਰਮਾਤਮਾ ਨੂੰ ਮਿਲਣ ਲਈ ਕਿਰਿਆ ਕਰਨੀ, ਇਹ ਬਾਹਰ ਦਾ ਅਰਥ ਹੈ। ਔਰ ਜੋ ਤਕਨੀਕੀ ਅਰਥ ਹੈ, ਨੋਹ ਦੁਆਰਾ ਤੋਂ ਸੁਰਤ ਨੂੰ ਇਕੱਠੀ ਕਰਕੇ ਦਸਵੇਂ ਦੁਆਰ ਪਹੁੰਚਣਾ, ਯਾਨੀ ਕਿ ਉਹ ਨਾਮ ਕੀ ਹੈ, ਉਹ ਸ਼ਬਦ ਕੀ ਹੈ, ਉਹ ਕੀਰਤਨ ਕੀ ਹੈ, ਉਹ ਕਿੱਥੇ ਮਿਲਦਾ, ਉਹ ਨੋਹ ਦੁਆਰਾਂ ਦੇ ਵਿੱਚ ਨਹੀਂ ਹੈ। ਹੁਣ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਆਖਰੀ ਸਮੇਂ ਦੇ ਵਿੱਚ ਇਸ ਚੀਜ਼ ਨੂੰ ਸਪਸ਼ਟ ਕੀਤਾ ਸੀ ਕਿ ਕਲਯੁੱਗ ਦੇ ਵਿੱਚ ਸਿਰਫ ਨਾਮ ਦੀ ਪ੍ਰਧਾਨਤਾ ਹੈ। ਮਹਾਭਾਰਤ ਵਿੱਚ ਵੀ ਇਹੀ ਹੈ, ਪੁਰਾਣਾਂ ਦੇ ਵਿੱਚ ਵੀ ਇਹੀ ਹੈ, ਵੇਦਾਂ ਦੇ ਵਿੱਚ ਵੀ ਇਹੀ ਹੈ। ਸਾਰੇ ਧਰਮ ਗ੍ਰੰਥ ਪੜ੍ਹ ਕਰਕੇ ਦੇਖ ਲਓ, ਉਹਦੇ ਵਿੱਚ ਇੱਕੋ ਹੀ ਗੱਲ ਕਹੀ ਹੈ ਕਿ ਜਦੋਂ ਕਲਯੁੱਗ ਦਾ ਸ਼ੁਰੂ ਹੋਏਗਾ, ਕਲਯੁੱਗ ਦੇ ਵਿੱਚ ਪਾਪ ਦੀ ਬੜੋਤਰੀ ਹੋਏਗੀ, ਉਹਦੇ ਵਿੱਚ ਸਵਾਰਥ ਔਰ ਪਰਮਾਰਥ ਦਾ ਇੱਕੋ ਹੀ ਸਾਧਨ ਹੈ, ਯਾਨੀ ਕਿ ਕੀਰਤਨ, ਯਾਨੀ ਕਿ ਉਹ ਨਾਮ। ਹੁਣ ਨਾਮ ਦਾ ਕੀਰਤਨ, ਹੁਣ ਨਾਮ ਦੇ ਕੀਰਤਨ ਨੂੰ ਅਸੀਂ ਕੀ ਕੀਤਾ, ਕਈ ਸੰਤਾਂ ਨੇ ਕੀ ਜੋ ਹੈ ਉਸਦਾ ਆਧਾਰ ਵੀ ਲਿਆ ਹੈ, ਕਿਸ ਤਰੀਕੇ ਦੇ ਨਾਲ। ਗੁਰੂ ਨਾਨਕ ਸਾਹਿਬ ਨੇ ਵੀ ਇਸਦਾ ਆਧਾਰ ਲਿਆ, ਕਿਸ ਲਈ ਕਿ ਯਾਨੀ ਕਿ ਜੀਵਾਤਮਾ ਨੂੰ ਇਕੱਠੀਆਂ ਕਰਨਾ ਸੀ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੀਰਤਨ, ਬਾਹਰੀ ਕੀਰਤਨ ਕਰਕੇ ਇਕੱਠਾ ਕਰਨਾ, ਔਰ ਉਸ ਤੋਂ ਬਾਅਦ ਸ਼ਬਦ ਦੀ ਚੋਟ ਕਰਨੀ, ਯਾਨੀ ਕਿ ਉਹ ਜੋ ਸ਼ਬਦ ਗਾਏ ਜਾਂਦੇ ਸਨ ਉਹਨਾਂ ਦੇ ਅਸਲੀ ਭਾਵ ਜਿਹੜੇ ਛੁਪੇ ਹੋਏ ਹੁੰਦੇ ਸਨ ਉਹਨਾਂ ਨੂੰ ਪ੍ਰਗਟ ਕਰਦੇ ਸਨ। ਉਸੇ ਤਰੀਕੇ ਨਾਲ ਬਹੁਤ ਸਾਰੇ ਸੰਤ ਨੇ, ਪ੍ਰਭੂ ਚੇਤਨਮਨੀ ਹੋਏ ਨੇ, ਉਹਨਾਂ ਨੇ ਕੀ ਕੀਤਾ ਹੈ, ਉਹਨਾਂ ਨੇ ਵੀ ਇਸੇ ਤਰੀਕੇ ਦੇ ਨਾਲ ਬਾਹਰੋਂ ਕੀਰਤਨ ਦੀ ਸੰਗਿਆ ਦਿੱਤੀ ਗਈ, ਬਾਹਰ ਕੀਰਤਨ ਕਰਦੇ ਸੀ, ਪਰ ਜੀਵਾਤਮਾ ਜਦੋਂ ਮਨ ਜੋ ਹੈ ਉਹ ਨਿਸ਼ਚਲ ਹੋ ਜਾਂਦਾ ਸੀ, ਟਿਕ ਜਾਂਦਾ ਸੀ, ਉਸ ਵੇਲੇ ਉਹ ਸ਼ਬਦ ਦੀ ਚੋਟ ਦਿੰਦੇ ਸਨ, ਉਹ ਗਹਿਰੇ ਭਾਵ ਜਿਹੜੇ ਉਹਨਾਂ ਲਫ਼ਜ਼ਾਂ ਦੇ ਵਿੱਚ ਛੁਪੇ ਹੋਏ ਹੁੰਦੇ ਸਨ, ਉਸ ਰਾਮ ਦੀ ਗੱਲ ਕਰਦੇ ਸਨ ਜਿਹੜਾ ਘੱਟ ਘੱਟ ਦੇ ਵਿੱਚ ਰਮਿਆ ਹੋਇਆ, ਪਰ ਇਹ ਮਨ ਨੇ ਜੋ ਹੈ ਇਹ ਅਧੂਰੇ ਅਰਥ ਦਿੱਤੇ ਨੇ। ਕਿਸੇ ਵੀ ਜਗ੍ਹਾ ਉਸ ਰਾਮ ਦੀ ਜੋ ਗੱਲ ਕੀਤੀ ਗਈ ਹੈ उस इस दशरथ पुत्र राम की गल नहीं की गई, हर जगह ही गल कही है कि राम ना सके राम गुण गाए। और राम जो है दशरथ का पुत्र, वह भी उस नाम के गुण नहीं गा सकता। तो इसका की भाव है, इको लैन दे भी सारा फैसला हो जाता कि धर्म ग्रंथा दे भी सहारा लिखा गया है इन्हों कथा का, इन्हों पात्रा का, कि इन्होंने पात्रा के जरिए उस परमात्मा उस रमे हुए के गुण गाए जाते हैं कि जरा घट घट के रमिया, और उसी का एकांश जरा हर जीवात्मा के अंदर मौजूद है, उसी की कदर और इज्जत करनी सिखाई जाती है। और इज्जत ताई प्राप्त की जा सकती है जदों ये जीवात्मा मनुखे जन्म में आती है, यानी कि इतना लंबा भ्रमण करने के बाद इस जीवात्मा एक जरा मौका दिता जाता है परमात्मा प्राप्त करने का। और इस जन्म में आकर के असी वर्ण श्रेणिया बना लेंगे, और वर्ण श्रेणिया के भी कुछ अपने आप नच्चा और कुछ नीचा करके इस तरीके पैड़े निवली कर्म कट्ठे कर लेंगे। ये जीवात्मा बार बार जन्म और मरण के गेड़ा देवी कई करोड़ जन्म ला करके भी इस वर्ण श्रेणी तो जो है अपने आप नु मुक्त नहीं करा सकती। इस करके गुरु साहब एक उदाहरण देंदे ने महर्षि वाल्मीकि दा, उन्हों का अगर इतिहास असि देखते हैं तो बिल्कुल स्पष्ट आ जाता है कि किस तरीके दे नाल उन्हों का जन्म जो सी एक ब्राह्मण कुल दे विच होया, पर उन्होंने संघ किसका किया सी साकत दा, यानी शुरू तो ही उन्होंने संगत जो सी गलत सी, और संगत का प्रभाव ऐसा होया कि ब्राह्मण कुल दे विच जन्म लैण दे बाद भी उस तरीके की क्रिया नहीं कर सके कि जिस क्रिया नू करके वह परमात्मा की प्राप्ति कर सकते सन। और उस वक्त उन्हों का नाम जो सी रत्नाकर सी, और किस तरीके दे नाल उन्होंने साकत का संघ करके लोगों नू मारना शुरू करता, लुटना शुरू करता, क्यों उन्हों का परिवार बहुत वड्डा सी, उसकी परिपालना करने वास्ते उन्होंने लुट मार दिया, यही रस्ता अपनाना पिया। उन्होंने अंदरों सोझी ही नहीं सी, पता ही नहीं लगा, क्यों? क्योंकि उन्होंने संगत भैड़ी सी। इसी करके गुरु साहब वाला शुरू से स्पष्ट कर दिता है कि अगर असि इस साकत के संघ तो नहीं बचांगे तो असि गुरु घर के विच आ करके भी इस रस्ते तो भ्रष्ट कर दिते जावांगे। क्यों? क्योंकि मन जो है बहुत चलायमान है। वो गुरु साहब उपदेश करते ने कि अगर असि 24 घंटे का भजन किया है, भजन की है अपने ख्याल नु समेटना है, किसी लफज के अंदर कोई ताकत नहीं, कोई जान नहीं, ना लफज के अंदर किसी परमात्मा ने प्रगट होना, उसका सिर्फ एक ही भाव है कि ख्याल नु समेटना, शरीर नु स्थिर करना। शरीर स्थिर हो जाएगा, ख्याल समेट जाएगा, तो आत्मा अंदर दे उस परमात्मा, क्योंकि जोत और आवाज स्वरूप है जिसनों असि हक की आवाज कहते हैं, उस दे नाल दीदार हो जाएगा, उस दे नाल मिल जाएगी। तो उसी ओही चीज जो है गुरु साहब ने स्पष्ट की है कि इस संगत तो जरूर बचना है। अगर असि संगत का प्रभाव का की है कि किसी मनुख के अंदर कोई विकार जो है प्रबल है, और अगर 24 घंटे का ख्याल समेटन की क्रिया है, अगर असि 5 मिनट सिर्फ साकत का संघ कर लेने, ऐसे मनुष्य की संगत ही बैठ जाते हैं जिसका उस परमात्मा दे नाल कोई संबंध नहीं, जड़ा विषय दे विच असक्त है, कोई भी एक विषय होए उस दे नाल कोई फर्क नहीं पैंदा कि 5 दे 5 असक्त होणगे ताई उस नूं असीं कहांगे साकत। कोई एक विषय किसी भी तरीके दा काम दा होए, क्रोध दा होए, लोभ दा होए, मोह दा, अहंकार दा, कोई भी विषय की प्रबलता होए, उसकी असीं संगत नहीं करनी, क्योंकि 5 मिनट की संगत 24 घंटे के भजन नूं जो है तबाह करके रख देंदी है। इस तों विचार करके देख लो कि असीं कितनी होशियारी दे नाल इस रस्ते ते चलना है। एक पासे साडी जिंदगी कितनी है, कितनी छोटी जी उम्र सानू मिली है, इस छोटी जी उम्र दे विच बचपन निकल गया, जवानी निकल गई, बुढ़ापे च कुछ कर नहीं सकते, तो फिर केड़ा समा साडे कोल है कि असि उस समय नू सार्थक कर सकते हैं। और उस समय दे विच भी अगर असि साकत का संघ कर लिया तो महर्षि वाल्मीकि नू देख लो कि वह साकत का संघ ही सी कि उन्होंने किस तरीके दे नाल पाप करन दी तरफ सारी दी सारी उम्र ही निकल गई सी। आखिर दे विच आकर के गुरु साहबा ने जो पिछले जन्म दे उन्हां दे कर्म सन, शुभ कर्म किए सन, वह जिसले शुभ कर्मा की वृत्ति बनती है उन्हों का प्रभाव हों, उस वे नारद मुनि जी प्रगट हुए ने, वह प्रगट होकर के वह उपदेश लैकर के आए सन, ब्रह्म तो हुक्म लैकर के आए सन कि इसका हुण उद्धार करना है, इसने हुण परमात्मा नूं मिलना है। हुण इह बात दी गल है कि यह पार ब्रह्म तो आए सन या ब्रह्म तो आए सन, असली विषय ओही है, आधार ओही है, रस्ता ओही है, सिर्फ विचार यह करना है कि असी पार ब्रह्म की गल करनी है, सचखंड तक पहुंचना है, तो सानू गुरु भी सचखंड का चाहिए। पर यह उदाहरण सतगुरु दे रहे ने कि जदों नारद मुनि जी प्रगट हुए ने, उन्होंने प्रगट हुए ने, तो उसी वक्त जो है इसने डाकू दे रूप सीगा वाल्मीकि जो है इसने इसने हमला किया है उन्होंने खत्म करने वास्ते, उन्होंने को जो भी साजो समान सी उन्होंने खोह लैण वास्ते, उस वेले ऋषि मुस्कुराए ने, मुस्कुरा के कहन लगे भाई मैनू मार के तैनू की मिलेगा, मेरे कोल ते एक वीणा है और एक वस्त्र है, इस दे नाल तेरा कुछ भी नहीं बनेगा। तो उस वेले इस दे अंदर सोझी आई है जो जो गुरु दे दर्शन कर रहा है, ऋषियां दे दर्शन कर रहा है, इस दे पुराने जड़े कीते कर्म सी उन्हां दा प्रभाव इस दी आत्मा उत्तर पै रहा है, इस दी आत्मा जो है टिकन लग गई है, निर्मल होने लग गई है। उस वेले फरियाद करता है कि तुसी इस वीणा दे नाल की करदे हो, उस वेले जड़ी रही सही कसर थी वह भी ऋषियां ने पूरी कर दिती, उन्हां कहा भी मैं उस परमात्मा दे गुण गांदा वां। उस वेले उन्होंने कीर्तन शुरू किया है, बड़ी मिठी आवाज दे विच उस परमात्मा दे नाल जुड़ गए ने, कितनी देर जुड़े हुए इस नूं भी खबर नहीं रही, पर जिसले उन्होंने कीर्तन बंद किया है इस दी आत्मा दे उपर बहुत सारा प्रभाव पिया, क्योंकि पिछले जन्म च कीते गए क्रिया का जो बंधनकारी प्रभाव सी चाहे वह अच्छे रूप च हो या भैड़े रूप च जरूर प्रगट होकर के आंदा। अच्छे रूप दे विच बंधनकारी प्रभाव सी जो जो प्रगट हुंदा गया, आत्मा बंधी गई, शरीर टिकदा गया, अंदरों सोझी आंदी गई, उसले इस दी आत्मा बड़ी निर्मल हुई और इसलिए उन्होंने कहा भी तुसी मैनू इसका अर्थ भी दसो। और इसी चीज नूं गुरु नानक साहब ने अपनाया सी कीर्तन और शब्द का अर्थ देना, और यही चीज इत्थे अपनाई जा रही है कि बाणी आंदी है श्लोक दा उसका जो है भाव जो है समझाया जांदा। उस वेले ऋषिया ने उस शब्द का जो पाप दसिया कि जो तू कर्म कर रहा है ये बड़े पाप के कर्म ने, इस तरीके दे नाल तू इतना पाप कट्ठा कर लेगा कि तेरी जीवात्मा नूं नरका दे विच होर दुख सहने पैणगे। इस जन्म मरण की की गल है, 84 दे भ्रमण दे विच तू कई बार फिरेगा तद भी इस जीवात्मा का उद्धार नहीं हो सकता, यह मनुखा जन्म बड़ा कीमती है, इस करके तू ये सारे काम छड्ड दे। उस वेले इसने फरियाद की है कि अगर मैं कर्म नहीं करांगा तो मेरे परिवार का भरण पोषण किस तरीके नाल चलेगा। उस वेले उन्होंने कहा कि अगर तू इस तरीके दे काम करना अपने परिवार वास्ते ते असी तुहानू उपदेश करदे आ कि तू अपने शरीर की प्रतिपालना किस तरह करनी है ये बाद ही दसांगे, पहले तू अपने परिवार कोल जा करके ये पूछ कि जिन्हां लई तू इतना पाप कमा करके लियाना क्या वो तेरे पाप दे संगी है ने, तेरा साथ देणगे। उस वेले इसने सोचिया है, मन दे अंदर विकार आ गया, क्यों? क्योंकि मन भी नाल लगा, मन सलाह दिंदा है कि ये मनुख जो है तेरे तो दूर जाना चाहता है, तेरे तो बचना चाहता है, इस करके तुहानू घर भेज रहा है। ऋषि जो सन जानी जान सन उन्होंने मुस्कुरा दिते और उस वेले उन्होंने कहा भी तू इस तरह कर मैनू पेड़ दे नाल बंध दे, उस तो बाहर घर जा करके अब मेरे इस हुक्म दी जो है पालना करके देख ला। उस वेले इसने की किया है ऋषियां नूं पेड़ दे नाल बंध के घर गया है, सारे परिवार चो एक एक करके सारे नूं पुछया है भी मैं इस तरीके दे नाल मार करके लोगां नूं लुट करके लोगां नूं पाप कमा करके एक कमाई ला करके आना वा, इस पाप दे भी तुसी मेरा साथ दियोगे। उस वेले सारे परिवार दे मेंबरां ने यही गल कही है कि असीं तो तेरे संगी साथी हां, इस जन्म दे विच तेरे कोल आए हां हिसाब लैण वास्ते, तू साडा हिसाब देना है, ये कर दी प्रतिपालना तू करनी है, किस तरीके दे नाल तू कमाई करके लियांदा इस दे नाल सानू कोई मतलब नहीं, असी तैनू नहीं कहंदे तू लोगां नू मार या पाप कमा करके लिया। सात संगत जी एक छिण दे विच सारी ममता खत्म हो गई, सारा जितना भी उस दे मोह लगा सी परिवार दे नाल सारा ही खत्म हो गया। उसले जाकर के फटाफट जंगल च गया है, बड़ा रोया है, ऋषियों नू खोल करके उन्हां दे चरणां दे विच लुटदा रहा। वो बहुत रोण दे बाद उसने फरियाद कीती है कि मेरा हुण उद्धार करो, क्योंकि आत्मा निर्मल हो चुकी सी, क्योंकि संतां दा प्रभाव सी हुक्म ला करके आए सन और पिछले जन्मां दे विच वो सारे शुभ कर्म कर चुके सन कि जिस तरीके दे नाल परमात्मा की प्राप्ति की जा सके, पर सिर्फ साकत दा संग सी, मन दी संगत सी, मन दे हुक्म विच आकर के अपनी जिंदगी तबाह कर रहे सन। और उस वेले उन्होंने की उसनू उपदेश दिता, यानी कि ब्राह्मण कुल दे विच जन्म लैण दे बावजूद इस नूं अक्षरी ज्ञान नहीं सी, यानी अक्षर दा इस नूं बिल्कुल भी बोध नहीं हुंदा सी, ना अपने मुंह चो इह सही तरीके दे नाल कोई अक्षर दा उच्चारण कर सकदा सी, क्यों? क्योंकि सारी उम्र इह लोगां नूं मारदा आया, जंगल दे विच छुपदा फिरदा सी और इस नूं पशुआं दे विच रहण करके पशुआं ही बोली पांदी सी, यानी मरना और मारना ही इस नूं समझ आंदा सी, होर कोई भी लफज इस नूं समझ नहीं सी आंदा। उस वेले ऋषियां ने इस नूं मरा लफज जो है जपण वास्ते दिता है। इत्थे बहुत सारा भेद यह आंदा है कि मरे दा उल्टा जो है राम निकलदा है, कि राम नूं ही जपाया सी, ये तो ये अधूरा अर्थ है, ये सारे ही ब्राह्मणा ने अपनी सिद्धि नूं सिद्ध करन वास्ते राम नूं है जो स्पष्ट कीता, यानी कि असली अर्थ जो है ये नहीं है। पूरन सतगुरु जो है सचखंड तो उपदेश कर रहे ने, बड़ा कीमती उपदेश है, असी लफजां दे विच फस चुके हैं, असी लफजां नूं नाम कह रहे हैं, कोई राम है, कोई किशन है, कोई सतनाम है, कोई वाहिगुरु, कोई अल्लाह, इस तरीके दे लफजां नूं या सतगुरां को जो असी लफज लैंदे हां उन्हां नूं असी नाम दी संज्ञा दिंदे हां, क्यों? क्योंकि पूरन सतगुरां दे मुखार विच उत्पन्न होए ने, पर असी विचार करना है क्या यही लफज जो ने नाम ने या यही राम नूं ओह राम कहा गया सी, तो नहीं, ये भाव नहीं है, ना ही इन्हां लफजां दे विचों परमात्मा कहा गया। तो जो असली अर्थ की सीगा गुरु साहब उपदेश करते ने कि इस जगत दे विच मनुखे जन्म विच आकर के कोई पढ़ाई लिखाई की जरूरत नहीं, किसी भी तरीके की कुछ नहीं, परमात्मा नूं प्राप्त करन वास्ते अगर किसी लफज की जरूरत है तो अगर इस जन्म दे विच असी ये देखते हां कि एक लफज जो असी जपण लई अपना फैसला किया है कि इस लफज नूं असी जपना है, उसका अगर इस संसार दे विच कोई गलत अर्थ भी निकलता है और असी उस गलत अर्थ नूं त्याग करके उस दे अंदर परमात्मा रूप नूं देख करके उस गलत लफज नूं भी असी अगर जपदे हां तो असी परमात्मा नूं प्राप्त करन दे अधिकारी हो जांदे हां, क्योंकि मनुखा जन्म जो है बड़ा कीमती और उत्तम जामा है ਬਾਕੀ ਲਫ਼ਜ਼ ਜੋ ਹੈ ਇੱਕ ਮੀਡੀਆ ਇੱਕ ਸਾਧਨ ਹੈ ਸਿਰਫ ਖਿਆਲ ਨੂੰ ਸਮੇਟਣ ਦਾ, ਉਸਦੇ ਅਰਥਾਂ ਦਾ ਉਸ ਪਰਮਾਤਮਾ ਦੇ ਨਾਲ ਕੋਈ ਸੰਬੰਧ ਨਹੀਂ। ਯਾਨੀ ਕਿ ਜੜ ਵਸਤੂਆਂ ਨੂੰ ਕੋਈ ਮੱਥੇ ਟੇਕ ਰਿਹਾ ਜਾਂ ਪੋਥਿਆਂ ਨੂੰ ਮੱਥੇ ਟੇਕ ਰਿਹਾ ਜਾਂ ਪੂਰਨ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਹੈ, ਅਸਲੀ ਭਾਵ ਕੀ ਹੈ ਕਿ ਅਗਰ ਅਸੀਂ ਆਪਣੇ ਖਿਆਲ ਨੂੰ ਸਮੇਟ ਲਿਆ, ਆਪਣੇ ਅੰਦਰ ਦੀ ਸਫਾਈ ਕਰ ਲਈ ਤੇ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਹੋ ਗਏ। ਅਗਰ ਇਹ ਕਿਰਿਆ ਅਸੀਂ ਨਹੀਂ ਅਪਣਾ ਸਕੇ, ਅੰਦਰ ਦੀ ਸਫਾਈ ਨਹੀਂ ਕਰ ਸਕੇ, ਤੇ ਜਿਤਨੇ ਮਰਜ਼ੀ ਜਪ ਕਰ ਲਓ, ਜਿਤਨੇ ਮਰਜ਼ੀ ਸੁੰਦਰ ਲਫ਼ਜ਼ ਪੂਰਨ ਸਤਿਗੁਰਾਂ ਕੋਲ ਲੈ ਲਓ ਜਾਂ ਜਿਤਨੇ ਰਿਸ਼ੀ ਮੁਨੀਆਂ ਕੋਲ ਲਫ਼ਜ਼ ਲੈ ਲਓ, ਕਦੀ ਵੀ ਇਹਨਾਂ ਲਫ਼ਜ਼ਾਂ ਦੇ ਵੀ ਨਾ ਕੁਛ ਹੈ ਔਰ ਨਾ ਅਸੀਂ ਕੁਛ ਪ੍ਰਾਪਤ ਕਰ ਸਕਦੇ ਹਾਂ। ਸੋ ਇਹ ਭਾਵ ਜੋ ਹੈ ਸਤਿਗੁਰਾਂ ਨੇ ਇਸ ਜਗ੍ਹਾ ਸਪਸ਼ਟ ਕੀਤਾ ਹੈ। ਉਦਾਹਰਣ ਦੇਣ ਦਾ ਅਰਥ ਹੀ ਇਹ ਸੀ ਕਿ ਅਸੀਂ ਲਫ਼ਜ਼ਾਂ ਦੀ ਕੈਦ ਵਿੱਚ ਜਾ ਚੁੱਕੇ ਹਾਂ ਕਿ ਕੋਈ ਵਿਸ਼ਿਸ਼ਟ ਲਫ਼ਜ਼ ਨੂੰ ਜਪਾਂਗੇ ਤਾਂ ਹੀ ਪਰਮਾਤਮਾ ਦੀ ਜੋ ਹੈ ਪ੍ਰਾਪਤੀ ਹੋਏਗੀ। ਸੋ ਮਰਾ ਲਫ਼ਜ਼ ਜੋ ਹੈ ਇਹ ਜਪਾਇਆ ਗਿਆ ਸੀਗਾ ਉਸ ਰਤਨਾਕਰ ਨੂੰ, ਉਸ ਡਾਕੂ ਨੂੰ, ਉਸ ਮਰੇ ਲਫ਼ਜ਼ ਤੋਂ ਹੀ ਉਸ ਪਰਮਾਤਮਾ ਦੀ ਉਸ ਨੂੰ ਪ੍ਰਾਪਤੀ ਹੋਈ ਸੀ। ਉਸਦਾ ਪਰਮਾਤਮਾ ਬ੍ਰਹਮ ਸੀ ਔਰ ਉਸ ਨੂੰ ਬ੍ਰਹਮ ਦੀ ਪ੍ਰਾਪਤੀ ਹੋਈ ਸੀ। ਔਰ ਕਿਸ ਤਰੀਕੇ ਦੇ ਨਾਲ ਇੱਕ ਜਗ੍ਹਾ ਬੈਠ ਕਰਕੇ ਉਸਨੇ ਐਸਾ ਅਖੰਡ ਜਪ ਕੀਤਾ ਸੀ ਕਿ ਕਈ ਹਜ਼ਾਰ ਸਾਲ ਨਿਕਲ ਗਏ। ਉਸਦਾ ਜੋ ਸਰੀਰ ਸੀ ਉਸ ਨੂੰ ਦਿਮਕ ਨੇ ਜੋ ਹੈ ਆਪਣਾ ਘਰ ਬਣਾ ਲਿਤਾ। ਉਸੀ ਕਰਕੇ ਦਿਮਕ ਦੇ ਘਰ ਨੂੰ ਅਸੀਂ ਕੀ ਕਹਿੰਦੇ ਹਾਂ? ਬਲਮੀਕ। ਔਰ ਬਲਮੀਕ ਹੋਣ ਕਰਕੇ ਹੀ ਇਸ ਨੂੰ ਬਾਲਮੀਕੀ ਦੀ ਸੰਗਿਆ ਦਿੱਤੀ ਗਈ ਔਰ ਅਖੀਰ ਬ੍ਰਹਮ ਨੂੰ ਪ੍ਰਗਟ ਹੋਣਾ ਪਿਆ। ਐਸਾ ਅਖੰਡ ਜਪ ਜਪਿਆ ਕਿ ਉਸਦੀ ਆਤਮਾ ਜੋ ਹੈ ਨਿਰਮਲ ਹੋ ਗਈ, ਸਾਰਾ ਖਿਆਲ ਇਸ ਸੰਸਾਰ ਦੇ ਵਿੱਚੋਂ ਨਿਕਲ ਗਿਆ। ਸੰਸਾਰ ਦੇ ਵਿੱਚੋਂ ਨਿਕਲੇ ਗਿਆ ਤੇ ਫਿਰ ਜਾਏਗਾ ਕਿੱਥੇ? ਖਿਆਲ ਨੇ ਤਾਂ ਇੱਕੋ ਹੀ ਜਗ੍ਹਾ ਟਿਕਣਾ ਹੈ, ਜਾਂ ਸੰਸਾਰ ਦੇ ਵਿੱਚ ਟਿਕੇਗਾ ਜਾਂ ਉਸ ਪਰਮਾਤਮਾ ਦੇ ਕੋਲ ਟਿਕੇਗਾ। ਅਸਲੀ ਟਿਕਾ ਪਰਮਾਤਮਾ ਦੇ ਕੋਲ ਆ, ਸੰਸਾਰ ਦੇ ਵਿੱਚ ਕਦੀ ਟਿਕ ਹੀ ਨਹੀਂ ਸਕਦਾ। ਯਾਨੀ ਕਿ ਜਿਹੜਾ ਅਸਥਿਰ ਰੂਪ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਅਸੀਂ ਸੰਸਾਰ ਦੇ ਵਿੱਚ ਟਿਕ ਚੁੱਕੇ ਹਾਂ ਜਾਂ ਸਾਡਾ ਖਿਆਲ ਟਿਕ ਰਿਹਾ ਹੈ, ਦਰਅਸਲ ਇਹ ਅਸਥਾਈ ਅਵਸਥਾ ਹੈ। ਕੁਝ ਛਣ ਦੇ ਬਾਅਦ, ਕੁਝ ਸਮੇਂ ਦੇ ਬਾਅਦ ਉਹ ਅਸਥਾਈ ਅਵਸਥਾ ਜੋ ਹੈ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਮਨ ਫਿਰ ਚਲਾਇਮਾਨ ਹੋ ਜਾਂਦਾ। ਯਾਨੀ ਕਿ ਅੱਜ ਮਨ ਇੱਕ ਵਸਤੂ ਦੀ ਜੋ ਮੰਗ ਕਰਦਾ ਹੈ, ਅਸੀਂ ਉਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਉਦਮ ਕਰਦੇ ਹਾਂ, ਸਾਡਾ ਸਮੇਂ ਹੱਥੋਂ ਨਿਕਲ ਗਿਆ। ਇਹੀ ਕਾਲ ਦੀ ਚਾਲ ਹੈ, ਇਹੀ ਕਾਲ ਚਾਹੁੰਦਾ ਹੈ। ਜਦੋਂ ਵਸਤੂ ਪ੍ਰਾਪਤ ਹੋ ਜਾਂਦੀ ਹੈ ਕੁਝ ਸਮੇਂ ਲਈ ਸਾਨੂੰ ਸਥਿਰਤਾ ਆ ਜਾਂਦੀ ਹੈ, ਅਸੀਂ ਸਥਿਰ ਹੋ ਜਾਂਦੇ ਹਾਂ, ਉਸਦੇ ਭੋਗ ਦੇ ਵਿੱਚ ਮਸਤ ਹੋ ਜਾਂਦੇ ਹਾਂ। ਜਦੋਂ ਉਸ ਭੋਗ ਦੇ ਵਿੱਚ ਜਾਂਦੇ ਹਾਂ ਫਿਰ ਕੁਝ ਸਮੇਂ ਜੋ ਹੈ ਕਾਲ ਜੋ ਹੈ ਸਾਡੇ ਕੋਲ ਖਿੱਚ ਲੈਂਦਾ, ਉਸ ਤੋਂ ਬਾਅਦ ਮਨ ਫਿਰ ਚਲਾਇਮਾਨ ਹੋ ਜਾਂਦਾ। ਯਾਨੀ ਕਿ ਉਹ ਸਥਾਈ ਅਵਸਥਾ ਨਹੀਂ ਹੈ, ਉਹ ਅਸਥਿਰ ਹੈ। ਜਾਨੂੰ ਅਸਲੀ ਸਥਾਈ ਅਵਸਥਾ ਕਿੱਥੇ ਆ? ਉਹ ਅੰਤਰ ਦੇ ਵਿੱਚ ਆ, ਯਾਨੀ ਨੌ ਦਵਾਰਾਂ ਚੋਂ ਨਿਕਲ ਕਰਕੇ ਦਸਵੇਂ ਦਵਾਰ ਦੇ ਵਿੱਚ, ਯਾਨੀ ਕਿ ਉਹ ਪ੍ਰਕਾਸ਼ ਜੋ ਕਿ ਆਵਾਜ਼ ਸਰੂਪ ਹੈ, ਉਸੇ ਦੇ ਵਿੱਚ ਖਿਆਲ ਨੂੰ ਜਦੋਂ ਟਿਕਦਾ ਹੈ ਉਹ ਸਥਾਈ ਅਵਸਥਾ ਹੈ। ਸੋ ਇਹ ਸਥਾਈ ਅਵਸਥਾ ਉਸ ਡਾਕੂ ਨੇ ਪ੍ਰਾਪਤ ਕੀਤੀ ਉਸ ਮਰੇ ਲਫ਼ਜ਼ ਨੂੰ ਜਪ ਕਰਕੇ। ਹੁਣ ਮਰੇ ਦਾ ਭਾਵ ਕੀ ਹੈ, ਉਸਦਾ ਅਰਥ ਕੀ ਹੈ? ਜਦੋਂ ਕਿ ਇੱਕ ਜੜ ਵਸਤੂ ਦੇ ਅੰਦਰ ਜਦੋਂ ਚੇਤਨ ਪ੍ਰਵੇਸ਼ ਕਰਦਾ ਹੈ ਤੇ ਉਸ ਨੂੰ ਅਸੀਂ ਜਿੰਦਾ ਕਹਿ ਦਿੰਦੇ ਹਾਂ। ਜਦੋਂ ਚੇਤਨਤਾ ਉਹਦੇ ਵਿੱਚ ਨਿਕਲ ਜਾਂਦੀ ਹੈ, ਚੇਤਨਤਾ ਕੀ ਹੈ? ਪ੍ਰਾਣ ਸ਼ਕਤੀ ਕੀ ਹੈ? ਉਸ ਪ੍ਰਮਾਤਮਾ ਦਾ ਇੱਕ ਰੂਪ ਹੈ, ਇੱਕ ਗੁਣ ਹੈ, ਇੱਕ ਆਕਾਰ ਹੈ। ਕਿਸ ਤਰੀਕੇ ਦੇ ਨਾਲ ਇਸ ਗੁਣ ਦੇ ਜ਼ਰੀਏ ਉਹ ਜੜ ਨੂੰ ਜੋ ਹੈ ਉਸਦੇ ਵਿੱਚ ਪ੍ਰਵੇਸ਼ ਕਰਕੇ ਇਹ ਜੀਵਤ ਦੀ ਸੰਗਿਆ ਦੇ ਦਿੱਤੀ ਜਾਂਦੀ ਹੈ? ਜਦੋਂ ਇਹ ਨਿਕਲ ਜਾਂਦਾ ਹੈ ਉਹ ਜੀਵਨ ਨੂੰ ਅਸੀਂ ਮ੍ਰਿਤ ਕਹਿ ਦਿੰਦੇ ਹਾਂ। ਮ੍ਰਿਤ ਯਾਨੀ ਉਸਦੇ ਅੰਦਰ ਪਰਮਾਤਮਾ ਦਾ ਕੋਈ ਆਧਾਰ ਨਹੀਂ, ਕੋਈ ਸੰਗਿਆ ਨਹੀਂ, ਕੋਈ ਜੀਵਨ ਦਾ ਕੋਈ ਲੱਛਣ ਨਹੀਂ ਹੈਗਾ, ਉਸ ਨੂੰ ਅਸੀਂ ਮ੍ਰਿਤ ਕਹਿੰਦੇ ਹਾਂ। ਯਾਨੀ ਕਿ ਮ੍ਰਿਤ ਦਾ ਐਸਾ ਅਰਥ ਹੋਣ ਦੇ ਬਾਵਜੂਦ ਵੀ ਉਸ ਡਾਕੂ ਨੇ, ਬਾਲਮੀਕੀ ਨੇ ਉਸ ਪਰਮਾਤਮਾ ਨੂੰ ਪ੍ਰਾਪਤੀ ਕੀਤੀ। ਫਿਰ ਅਸੀਂ ਕਿਹੜੇ ਲਫ਼ਜ਼ਾਂ 'ਚ ਫਸੇ ਹਾਂ? ਕਿਆ ਸਤਨਾਮ ਨੂੰ ਜਪਣ ਦੇ ਨਾਲ ਉਹ ਸਤ ਦੀ ਪ੍ਰਾਪਤੀ ਹੋ ਜਾਏਗੀ? ਕਿਆ ਮਰੇ ਨੂੰ ਜਪ ਕੇ ਨਹੀਂ ਹੋ ਸਕਦੀ? ਤੁਸੀਂ ਅਜਮਾ ਕਰਕੇ ਦੇਖ ਲਓ, ਮਰੇ ਲਫ਼ਜ਼ ਨੂੰ ਜਪਣਾ ਸ਼ੁਰੂ ਕਰ ਦਿਓ। ਅਗਰ ਅਸੀਂ ਆਪਣੇ ਖਿਆਲ ਨੂੰ ਸਮੇਟ ਲਵਾਂਗੇ ਸਾਡੀ ਸੁਰਤ ਸਮੇਟ ਜਾਏਗੀ ਤੇ ਸਾਨੂੰ ਪਰਮਾਤਮਾ ਦਾ ਉਹ ਗੁਣ ਜਿਹੜਾ ਕਿ ਜੋਤ ਔਰ ਆਵਾਜ਼ ਸਰੂਪ ਹੈ ਅੰਦਰ ਦੇ ਵਿੱਚ ਪ੍ਰਗਟ ਹੋ ਜਾਏਗਾ। ਉਸ ਨੂੰ ਪ੍ਰਗਟ ਹੋਣ ਦੇ ਬਾਅਦ ਜਦੋਂ ਜੀਵਾਤਮਾ ਉਸ ਦੇ ਨਾਲ ਪ੍ਰੀਤ ਕਰੇਗੀ ਤਾਂ ਹੀ ਉਸ ਨੂੰ ਸਥਿਰ ਅਵਸਥਾ ਦੀ ਪ੍ਰਾਪਤੀ ਹੋਏਗੀ। ਉਹ ਇਸ ਸਥਿਰ ਅਵਸਥਾ ਨੂੰ ਪ੍ਰਾਪਤ ਕਰਕੇ ਜਦੋਂ ਬ੍ਰਹਮ ਜੀ ਪ੍ਰਗਟ ਹੋਏ ਨੇ, ਉਹਨਾਂ ਨੇ ਜਲ ਛਿੜਕਿਆ ਹੈ ਔਰ ਇਸ ਦੇ ਜਿਹੜੇ ਅੰਗ ਜੋ ਦਿਮਕ ਖਾ ਗਏ ਸੀ ਉਹ ਵੀ ਇਸ ਨੂੰ ਦਿੱਤੇ ਗਏ ਨੇ, ਯਾਨੀ ਕਿ ਭਰਪੂਰ ਕਰ ਦਿੱਤਾ ਗਿਆ ਹੈ, ਬ੍ਰਹਮ ਦਾ ਹੀ ਰੂਪ ਦਿੱਤਾ ਗਿਆ। ਕਈ ਰਿੱਧੀ ਸਿੱਧੀਆਂ ਉਹ ਤਾਕਤਾਂ ਦੇ ਕਰਕੇ ਬ੍ਰਹਮ ਦਾ ਰੂਪ ਬਣਾ ਕਰਕੇ ਇਸ ਜਗਤ ਦੇ ਵੀ ਉਹਨਾਂ ਨੇ ਜਦੋਂ ਰਾਮਾਇਣ ਦੀ ਰਚਨਾ ਕੀਤੀ ਹੈ, ਅਵਤਾਰ ਦੇ ਬਾਅਦ ਵਿੱਚ ਹੋਏ ਸਨ ਪਰ ਤ੍ਰਿਕਾਲਦਰਸ਼ੀ ਹੋਣ ਕਰਕੇ ਇਹਨਾਂ ਨੇ ਉਸਦੀ ਰਚਨਾ ਉਹਨਾਂ ਦੇ ਅਵਤਾਰ ਹੋਣ ਤੋਂ ਪਹਿਲੇ ਹੀ ਕਰ ਦਿੱਤੀ ਗਈ ਸੀ। ਇਸ ਉਦਾਹਰਣ ਦੇਣ ਦਾ ਸਤਿਗੁਰਾਂ ਦਾ ਦੋ ਹੀ ਭਾਵ ਸਨ। ਪਹਿਲਾ ਭਾਵ ਤੇ ਇਹ ਸੀ ਕਿ ਜਿਸ ਵਰਣ ਸ਼੍ਰੇਣੀ ਦੇ ਵਿੱਚ ਰਹਿ ਕਰਕੇ ਅਸੀਂ ਉੱਚੇ ਔਰ ਨੀਚੇ ਕਹਿ ਰਹੇ ਹਾਂ, ਇਸ ਸ਼੍ਰੇਣੀ ਦਾ ਭਗਵਾਨ ਦੇ ਦਰ ਤੇ ਯਾਨੀ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਵੀ ਅਰਥ ਨਹੀਂ ਰੱਖਦਾ। ਯਾਨੀ ਕਿ ਚਾਰੋਂ ਵਰਣ ਸ਼੍ਰੇਣੀਆਂ ਦੇ ਵਿੱਚ ਕਿਸੇ ਵੀ ਗੁਣ ਦੀ ਪ੍ਰਬੰਧਾ ਹੋਣ ਕਰਕੇ ਅਸੀਂ ਇਹ ਕਰਮ ਕਰਦੇ ਹਾਂ, ਕਿਸੇ ਵੀ ਸ਼੍ਰੇਣੀ ਦੇ ਵਿੱਚ ਇਸ ਜੀਵਾਤਮਾ ਦਾ ਜਨਮ ਹੋ ਜਾਏ, ਉਸ ਜਨਮ ਦੇ ਬਾਅਦ ਅਗਰ ਉਹ ਉਸ ਗੁਣ ਦੀ ਪ੍ਰਬੰਧਾ ਕਰਕੇ ਅਗਰ ਇਮਾਨਦਾਰੀ ਦਾ ਜੋ ਰਸਤਾ ਅਪਣਾਉਂਦੀ ਹੈ, ਆਪਣੇ ਆਪ ਨੂੰ ਸਮੇਟਦੀ ਹੈ ਇਸ ਸੰਸਾਰ ਦੇ ਵਿੱਚੋਂ ਔਰ ਉਸ ਪਰਮਾਤਮਾ ਦੇ ਨਾਲ ਖਿਆਲ ਜੋੜਦੀ ਹੈ, ਚਾਹੇ ਉਹ ਕਿਸੇ ਵੀ ਸ਼੍ਰੇਣੀ ਦੇ ਵਿੱਚ ਹੈ, ਉਹ ਪਰਮਾਤਮਾ ਨੂੰ ਮਿਲਣ ਦੀ ਅਧਿਕਾਰੀ ਹੋ ਜਾਂਦੀ ਹੈ। ਯਾਨੀ ਕਿ ਅਗਰ ਇਹ ਕਹੀਏ ਕਿ ਅਸੀਂ ਉੱਚੀ ਸ਼੍ਰੇਣੀ ਦੇ ਵਿੱਚ ਜਨਮ ਲਵਾਂਗੇ ਤਾਂ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ, ਜਾਂ ਨਿਚਲੀ ਸ਼੍ਰੇਣੀ ਦੇ ਵਿੱਚ ਜਾਵਾਂਗੇ ਤਾਂ ਹੀ ਸਾਨੂੰ ਜਾ ਕੇ ਅਸੀਂ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ, ਜਾਂ ਜਨਮ ਮਰਨ ਦੇ ਗੇੜ ਵਿੱਚ ਜਾਵਾਂਗੇ ਸਾਨੂੰ ਸਤਿਗੁਰ ਦੀ ਪ੍ਰਾਪਤੀ ਹੀ ਨਹੀਂ ਆ। ਤੇ ਇਹ ਭਰਮ ਹੈ, ਇਹ ਸਾਰਾ ਉਹ ਸਿਰਫ ਇਤਨਾ ਸੀ ਕਿ ਅਸੀਂ ਲਫ਼ਜ਼ਾਂ ਦੇ ਚੱਕਰ ਵਿੱਚ ਫਸ ਗਏ ਹਾਂ, ਕਿਸੇ ਲਫ਼ਜ਼ ਦੇ ਵਿੱਚ ਕੋਈ ਤਾਕਤ ਸਮਰੱਥਾ ਨਹੀਂ ਹੈ। ਜਿਸ ਲਫ਼ਜ਼ ਦੇ ਵਿੱਚ ਕੋਈ ਅਧੂਰਾ ਅਰਥ ਵੀ ਨਿਕਲਦਾ, ਅਗਰ ਇਹ ਜੀਵਾਤਮਾ ਜਪ ਲੈਂਦੀ ਹੈ, ਉਸੇ ਦਾ ਅਖੰਡ ਜਾਪ ਕਰਦੀ ਹੈ, ਇਸ ਸਰੀਰ ਦੀ ਮਰਿਆਦਾ ਨੂੰ ਕਾਇਮ ਰੱਖਦੀ ਹੈ, ਯਾਨੀ ਕਿ ਸਰੀਰ ਦੀ ਮਰਿਆਦਾ ਕੀ ਹੈ ਕਿ ਜਿਤਨਾ ਇਸ ਨੂੰ ਅੰਨ ਪਾਣੀ ਦੀ ਲੋੜ ਹੈ ਉਤਨਾ ਦਿੰਦੀ ਹੈ, ਸਰੀਰ ਨੂੰ ਸਥਿਰ ਕਰ ਲੈਂਦੀ ਹੈ ਔਰ ਨੋਹ ਦੁਆਰਾ ਦੇ ਵਿੱਚੋਂ ਆਪਣੇ ਖਿਆਲ ਨੂੰ ਸਮੇਟਦੀ ਹੈ ਔਰ ਆਤਮਾ ਨੂੰ ਟਿਕਾਉਣ ਲਈ ਯਾਨੀ ਕਿ ਭੁੱਖ ਔਰ ਪਿਆਸ ਮਿਟਾਉਣ ਲਈ ਉਸ ਜੋਤ ਉਸ ਆਵਾਜ਼ ਦੇ ਨਾਲ ਜੁੜਦੀ ਹੈ ਤੇ ਉਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੀ ਜੀਵਾਤਮਾ ਦਾ ਉਧਾਰ ਵੀ ਕਰ ਲੈਂਦੀ ਹੈ ਔਰ ਆਤਮਾ ਦਾ ਉਧਾਰ ਕਰਨਾ ਹੀ ਇਹ ਮਨੁੱਖੇ ਜਨਮ ਦਾ ਆਧਾਰ ਹੈ। ਇਹ ਮਨੁੱਖਾ ਜਨਮ ਸਾਨੂੰ ਦਿੱਤਾ ਹੀ ਇਸ ਕਰਕੇ ਗਿਆ ਸੀ ਕਿ ਅਸੀਂ ਆਪਣੇ ਆਪ ਨੂੰ ਇਸ ਆਵਾਗਮਨ ਤੋਂ ਮੁਕਤ ਕਰ ਲਈਏ। ਤੋ ਸੰਤਾਂ ਦੀ ਜੋ ਬਾਣੀ ਹੈ ਸੱਚਖੰਡ ਤੋਂ ਪ੍ਰਸਾਰਿਤ ਕੀਤੀ ਜਾਂਦੀ ਹੈ ਉਹਦੇ ਵਿੱਚ ਇੱਕੋ ਹੀ ਰਸਤਾ ਦਿੱਤਾ ਜਾਂਦਾ ਹੈ ਕਿ ਮਨੁੱਖਾ ਜਨਮ ਬਹੁਤ ਕੀਮਤੀ ਹੈ ਔਰ ਇਸ ਜਨਮ ਦੇ ਵਿੱਚ ਆ ਕਰਕੇ ਅਸੀਂ ਆਪਣੀ ਜੀਵਾਤਮਾ ਨੂੰ ਜੋ ਹੈ ਆਵਾਗਮਨ ਤੋਂ ਮੁਕਤ ਕਰਾਉਣਾ ਹੈ। ਸਾਧ ਸੰਗਤ ਜੀ, ਸੱਚਖੰਡ ਤੋਂ ਜੋ ਬਾਣੀ ਦਿੱਤੀ ਗਈ ਹੈ ਉਸ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਗੁਰੂ ਸਾਹਿਬਾਂ ਨੇ ਜਿਤਨੇ ਉਦਾਹਰਣ ਵੀ ਦਿੱਤੇ ਨੇ ਔਰ ਬਾਣੀ ਦੇ ਜ਼ਰੀਏ ਵੀ ਸਮਝਾ ਦਿੱਤਾ ਕਿ ਜੋ ਵਰਨ ਸ਼੍ਰੇਣੀ ਬਣਾਈ ਗਈ ਹੈ ਇਹ ਮਨ ਦੀ ਬਣਾਈ ਗਈ ਹੈ ਔਰ ਉਸ ਪਰਮਾਤਮਾ ਨੇ ਇਸ ਜਗਤ ਵਿੱਚ ਆ ਕਰਕੇ ਗੁਰੂ ਰੂਪ ਦੇ ਵਿੱਚ ਜੋ ਵੀ ਉਪਦੇਸ਼ ਦਿੱਤਾ ਹੈ ਸਾਰੇ ਵੇਦ ਗ੍ਰੰਥਾਂ ਵਿੱਚ ਕਿਸੇ ਵੀ ਜਗ੍ਹਾ ਇਹ ਉਪਦੇਸ਼ ਨਹੀਂ ਕੀਤਾ ਗਿਆ ਕਿ ਇਸ ਮਨੁੱਖ ਨੂੰ ਚਾਰ ਸ਼੍ਰੇਣੀਆਂ ਦੇ ਵਿੱਚ ਤਕਸੀਮ ਕਰਕੇ ਅਸੀਂ ਉੱਚੀ ਔਰ ਨਿਚਲੀ ਸ਼੍ਰੇਣੀ ਬਣਾ ਕਰਕੇ ਇਸ ਜੀਵਾਤਮਾ ਨੂੰ ਸਦਾ ਲਈ ਆਵਾਗਮਨ ਦੇ ਵਿੱਚ ਧਕੇਲ ਦਈਏ। ਜਿਹੜੇ ਵੀ ਅਧੂਰੇ ਅਰਥ ਦਿੱਤੇ ਗਏ ਨੇ ਕਿ ਜਨਮ ਦੀ ਸੰਗਿਆ ਦਿੱਤੀ ਗਈ ਜਾਂ ਕਰਮ ਦੀ ਸੰਗਿਆ ਦਿੱਤੀ ਗਈ ਹੈ, ਇਹ ਉਹਨਾਂ ਦੇ ਅਧੂਰੇ ਵਿਦਵਾਨਾਂ ਨੇ ਅਰਥ ਕੱਢ ਕੇ ਇਸ ਜਗਤ ਨੂੰ ਦਿੱਤੇ ਨੇ ਤਾਂ ਕਿ ਉਹ ਆਪਣੀ ਜੋ ਹੈ ਰੋਜ਼ਗਾਰ ਦੀ ਮਰਿਆਦਾ ਨੂੰ ਚਲਾ ਸਕਣ ਔਰ ਇਸ ਜੀਵਾਤਮਾ ਦੇ ਨਾਲ ਉਸ ਦਾ ਕੋਈ ਵੀ ਪਿਆਰ ਨਹੀਂ, ਨਾ ਉਹਨਾਂ ਨੂੰ ਇਸ ਦੇ ਨਾਲ ਮਤਲਬ ਹੈ ਕਿ ਜੀਵਾਤਮਾ ਦਾ ਉਧਾਰ ਕਿਸ ਤਰੀਕੇ ਨਾਲ ਹੋਏਗਾ। ਉਹ ਆਪ ਵੀ ਅੰਧੇ ਖੂਹ ਦੇ ਵਿੱਚ ਬੈਠੇ ਨੇ ਤੇ ਸਾਨੂੰ ਅੰਧੇ ਖੂਹ ਤੋਂ ਕਿਸ ਤਰੀਕੇ ਦੇ ਨਾਲ ਪਾਰ ਲਿਜਾ ਸਕਦੇ ਨੇ। ਇਸ ਕਰਕੇ ਗੁਰੂ ਸਾਹਿਬ ਜਿਹੜੀ ਬਾਣੀ ਦਿੰਦੇ ਨੇ ਇਹ ਬੜੀ ਉੱਚੀ ਸੁੱਚੀ ਔਰ ਕੀਮਤੀ ਬਾਣੀ ਹੁੰਦੀ ਹੈ ਔਰ ਇਸ ਦੇ ਜੋ ਭਾਵ ਸਮਝਾਉਂਦੇ ਨੇ ਇਹਨਾਂ ਭਾਵਾਂ ਦਾ ਵੀ ਇਹੀ ਅਰਥ ਹੁੰਦਾ ਕਿ ਅਸੀਂ ਇਸ ਦੇ ਉੱਪਰ ਅਮਲ ਕਰੀਏ। ਅਸੀਂ ਅਗਰ ਇਹ ਵਰਨ ਸ਼੍ਰੇਣੀ ਦੇ ਵਿੱਚ ਫਸੇ ਰਹਿ ਗਏ ਤੇ ਕਦੀ ਵੀ ਇਸ ਜੀਵਾਤਮਾ ਦਾ ਉਧਾਰ ਨਹੀਂ ਕਰ ਸਕਦੇ। ਗੁਰੂ ਸਾਹਿਬਾਂ ਨੇ ਦੋ ਹੀ ਸ਼੍ਰੇਣੀਆਂ ਦਿੱਤੀਆਂ ਨੇ ਰੂਹਾਨੀਅਤ ਦੇ ਵਿੱਚ ਜਦੋਂ ਅਸੀਂ ਪਿਆਰ ਰੱਖਦੇ ਹਾਂ ਤੇ ਦੋ ਸ਼੍ਰੇਣੀਆਂ ਨੇ, ਇੱਕ ਸ਼੍ਰੇਣੀ ਕਿਹੜੀ ਹੈ ਜਿਹੜੀ ਗੁਰਮਤ ਉੱਪਰ ਚੱਲਦੀ ਹੈ, ਇੱਕ ਸ਼੍ਰੇਣੀ ਉਹ ਹੈ ਜਿਹੜੀ ਮਨਮਤ ਉੱਪਰ ਚੱਲਦੀ ਹੈ, ਯਾਨੀ ਕਿ ਤੀਸਰੀ ਕੋਈ ਵੀ ਸ਼੍ਰੇਣੀ ਨਹੀਂ ਹੈ। ਔਰ ਅਸੀਂ ਇਹ ਦੇਖਣਾ ਕਿ ਅਸੀਂ ਗੁਰਮਤ ਦੇ ਉੱਪਰ ਚੱਲ ਰਹੇ ਹਾਂ ਜਾਂ ਮਨਮਤ ਦੇ ਉੱਪਰ ਚੱਲ ਰਹੇ ਹਾਂ। ਅਸੀਂ ਧਿਆਨ ਨਾਲ ਵਿਚਾਰ ਕਰਕੇ ਦੇਖੀਏ ਤੇ ਅਸੀਂ ਸਾਰੇ ਦੇ ਸਾਰੇ ਜਿਹੜੇ ਹਾਂ ਮਨਮਤ ਦੇ ਉੱਪਰ ਚੱਲਦੇ ਹਾਂ, ਮਨਮੁਖੀ ਜੀਵ ਹਾਂ, ਯਾਨੀ ਕਿ ਅਸੀਂ ਨਿਚਲੀ ਸ਼੍ਰੇਣੀ ਦੇ ਵਿੱਚ ਹਾਂ। ਅਸੀਂ ਇਸ ਨਿਚਲੀ ਸ਼੍ਰੇਣੀ ਤੋਂ ਨਿਕਲ ਕਰਕੇ ਗੁਰਮਤ ਦੇ ਉੱਪਰ ਆਉਣਾ ਹੈ, ਗੁਰੂ ਦੇ ਹੁਕਮ ਅਨੁਸਾਰ ਆਪਣੀ ਅਸਤੀ ਮਿਟਾਣੀ ਹੈ। ਗੁਰੂ ਦਾ ਹੁਕਮ ਕੀ ਹੈ? ਕੋਈ ਆਪਣਾ ਜਾਪ ਕਰਾਉਣਾ ਨਹੀਂ ਚਾਹੁੰਦੇ, ਕੋਈ ਉਹਨਾਂ ਨੂੰ ਕਿਸੇ ਸਾਧਨ ਦੀ ਲੋੜ ਨਹੀਂ, ਕੋਈ ਆਪਣੀ ਪੂਜਾ ਦੀ ਲੋੜ ਨਹੀਂ। ਜਿਹੜੇ ਸੱਚਖੰਡ ਦੇ ਮਾਲਕ ਨੇ, ਸੱਚਖੰਡ ਤੋਂ ਆਉਂਦੇ ਨੇ, ਉਹਨਾਂ ਨੂੰ ਕਿਸ ਵਸਤੂ ਦੀ ਲੋੜ ਹੋ ਸਕਦੀ ਹੈ? ਇਹ ਸਿਰਫ ਵਿਚਾਰ ਕਰਨ ਦਾ ਮਜਬੂਰ ਹੈ ਕਿ ਉਹਨਾਂ ਨੂੰ ਤਰਸ ਆਉਂਦਾ ਇਸ ਜੀਵਾਤਮਾ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਇਹ ਖੱਜਲ ਹੋ ਰਹੀ ਹੈ। ਉਸ ਅਵਿਨਾਸ਼ੀ ਦਾ ਅੰਸ਼ ਹੈ, ਉਸ ਪਰਮਾਤਮਾ ਦਾ ਅਥਾਹ ਸਮੁੰਦਰ ਦੇ ਉਸ ਦੀ ਬੂੰਦ ਜਿਹੜੀ ਕਿ ਕਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਕੈਦ ਕਰ ਲਈ ਗਈ ਹੈ ਔਰ ਕਿਸ ਤਰੀਕੇ ਦੇ ਨਾਲ ਜਨਮ ਮਰਨ ਦੇ ਗੇੜ ਦੇ ਵਿੱਚ ਉਹ ਖੱਜਲ ਹੋ ਰਹੀ ਹੈ। ਉਹ ਤਰਸ ਖਾ ਕਰਕੇ ਹੀ ਉਹ ਜੀਵਾਤਮਾ ਨੂੰ ਇਹ ਚੋਲਾ ਮਨੁੱਖੇ ਜਨਮ ਦਾ ਦਿੰਦੇ ਨੇ ਔਰ ਫਿਰ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪ ਵੀ ਇਸ ਗੰਦਗੀ ਦੇ ਵਿੱਚ ਆਉਂਦੇ ਨੇ। ਸਾਧਸੰਗ ਜੀ, ਵਿਚਾਰ ਕਰਕੇ ਦੇਖੋ, ਜਿਹੜਾ ਪਾਰ ਬ੍ਰਹਮ ਅਵਿਨਾਸ਼ੀ ਸਤਿਗੁਰੂ ਹੈ, ਸੱਚਖੰਡ ਦਾ ਮਾਲਕ ਹੈ, ਕਿਸ ਤਰੀਕੇ ਦੇ ਨਾਲ ਇਸ ਦੇਹ ਦੇ ਵਿੱਚ ਇਹ ਦੇਹ ਕੀ ਹੈ? ਗੰਧ ਦਾ ਪਿਟਾਰਾ, ਗੂ ਮੂਤਰ ਦੀਆਂ ਥੈਲੀਆਂ, ਇਸ ਗੰਦਗੀ ਦੇ ਵਿੱਚ ਉਹ ਪੂਰਨ ਸਤਿਗੁਰੂ ਆ ਕਰਕੇ ਇਸ ਮਨੁੱਖ ਨੂੰ ਸਮਝਾਉਣ ਵਾਸਤੇ ਆਉਂਦੇ ਨੇ। ਯਾਨੀ ਕਿ ਕਿਤਨੇ ਦੁੱਖ ਸਹਿੰਦੇ ਨੇ, ਕਿਸ ਤਰੀਕੇ ਦੇ ਇਸ ਜਗਤ ਦੇ ਵਿੱਚ ਨੰਗੇ ਪੈਰੀ ਭਰਮਣ ਕਰਕੇ ਇਸ ਜੀਵਾਤਮਾ ਨੂੰ ਨਾਮ ਦਾ ਉਪਦੇਸ਼, ਸ਼ਬਦ ਦਾ ਉਪਦੇਸ਼ ਦਿੰਦੇ ਨੇ ਕਿ ਉਹ ਪਰਮਾਤਮਾ ਨਾਮ ਜਾਂ ਸ਼ਬਦ ਦੇ ਰੂਪ ਦੇ ਵਿੱਚ ਵਿਦਮਾਨ ਹੈ ਇਸ ਜਗਤ ਵਿੱਚ। ਉਸ ਦੇ ਪ੍ਰਾਪਤੀ ਦਾ ਆਧਾਰ ਵੀ ਜੋ ਹੈ ਇਹ ਨਾਮ ਜਾਂ ਸ਼ਬਦ ਹੀ ਹੈ। ਯਾਨੀ ਕਿ ਜੀਵਾਤਮਾ ਜਦੋਂ ਇਸ ਪ੍ਰਕਾਸ਼ ਔਰ ਆਵਾਜ਼ ਦੇ ਨਾਲ ਜੁੜੇਗੀ ਤੇ ਪੌੜੀ ਦਰ ਪੌੜੀ ਚੜ੍ਹਦੀ ਹੋਈ ਸੱਚਖੰਡ ਅਵਿਨਾਸ਼ੀ ਪਦ ਨੂੰ ਪ੍ਰਾਪਤ ਕਰ ਸਕਦੀ ਹੈ। ਨਾ ਕੋਈ ਹੋਰ ਰਸਤਾ ਹੈ ਔਰ ਨਾ ਹੀ ਅਸੀਂ ਸਾਨੂੰ ਚਾਹੀਦਾ ਕਿ ਅਸੀਂ ਕਿਸੇ ਹੋਰ ਰਸਤੇ ਨੂੰ ਅਪਣਾਈਏ। ਕਿਤਨਾ ਉੱਚਾ ਉਪਦੇਸ਼ ਦੇਣ ਵਾਸਤੇ ਆਉਂਦੇ ਨੇ ਮਨੁੱਖੇ ਜਨਮ ਦੀ ਇਸ ਗੰਦਗੀ ਦੇ ਵਿੱਚ, ਫਿਰ ਵੀ ਆ ਕਰਕੇ ਉਹ ਤਰਸ ਖਾਂਦੇ ਨੇ ਇਸ ਜੀਵਾਤਮਾ ਨੂੰ ਸਮਝਾਉਣ ਵਾਸਤੇ। ਔਰ ਅਸੀਂ ਕੀ ਹੈ ਕਿ ਉਹਨਾਂ ਦਾ ਉਪਦੇਸ਼ ਜੋ ਹੈ ਬਾਹਰੋਂ ਹੀ ਬਾਹਰ ਸੁਣਦੇ ਹਾਂ, ਇੱਕ ਕੰਨੋਂ ਸੁਣਿਆ ਦੂਏ ਕੰਨੋਂ ਕੱਢਤਾ। ਯਾਨੀ ਕਿ ਅਸੀਂ ਆਪਣਾ ਮਨੁੱਖਾ ਜਨਮ ਸਿਰਫ ਮਨ ਦੀ ਸੰਗਤ ਦੇ ਵਿੱਚ ਇਸ ਸੰਸਾਰ ਦੀ ਅਸਕਤੀ ਦੇ ਵਿੱਚ ਹੀ ਖਤਮ ਕਰ ਦਿੰਦੇ ਹਾਂ, ਪਰ ਕਦੀ ਵੀ ਉਹਨਾਂ ਉਪਦੇਸ਼ਾਂ ਦੇ ਉੱਪਰ ਉਹ ਅਮਲ ਨਹੀਂ ਕਰਦੇ, ਨਾ ਅਮਲੀ ਜਾਮਾ ਪਹਿਨਾਉਂਦੇ ਹਾਂ। ਜਦ ਤੱਕ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ ਇਸ ਜੀਵਾਤਮਾ ਦਾ ਉਧਾਰ ਹੋ ਹੀ ਨਹੀਂ ਸਕਦਾ। ਯਾਨੀ ਕਿ ਅਸੀਂ ਨਿਚਲੀ ਸ਼੍ਰੇਣੀ ਦੇ ਵਿੱਚ ਬੈਠੇ ਹੋਏ ਹਾਂ, ਇਹ ਜਦ ਤੱਕ ਅਸੀਂ ਨਿਚਲੀ ਸ਼੍ਰੇਣੀ ਤੋਂ ਨਿਕਲ ਕਰਕੇ ਉਚਲੀ ਸ਼੍ਰੇਣੀ ਦੇ ਵਿੱਚ ਨਹੀਂ ਬੈਠਾਂਗੇ ਤਦ ਤੱਕ ਇਹ ਜੀਵਾਤਮਾ ਜੋ ਹੈ ਉਹ ਸੱਚ ਦਾ ਦੀਦਾਰ ਨਹੀਂ ਕਰ ਸਕਦੀ। ਇਸ ਕਰਕੇ ਗੁਰੂ ਸਾਹਿਬ ਜਿਹੜੇ ਉਪਦੇਸ਼ ਕਰਦੇ ਨੇ ਇਹ ਸਾਰੇ ਸਾਡੇ ਉਧਾਰ ਵਾਸਤੇ ਹੁੰਦੇ ਨੇ ਕਿ ਅਸੀਂ ਇਹ ਜਨਮ ਮਰਨ ਦੇ ਗੇੜ ਚੋਂ ਹਾਂ ਨਿਕਲ ਜਾਈਏ। ਇਸ ਕਰਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅਸੀਂ ਇੱਥੇ ਇਕੱਠੇ ਹੁੰਦੇ ਹਾਂ, ਜਿਹੜੀ ਵੀ ਬਾਣੀ ਲਈ ਜਾਂਦੀ ਹੈ ਇਹ ਪ੍ਰਤਿਅਕਸ਼ ਰੂਪ ਦੇ ਵਿੱਚ ਕਿਸੇ ਨਾ ਕਿਸੇ ਦੇਸ਼ ਜਾਤ ਮਜ਼ਹਬ ਕੌਮ ਦੇ ਨਾਲ ਸੰਬੰਧ ਰੱਖਦੀ ਹੈ। ਇਹਦੇ ਵਿੱਚ ਜੋ ਵੀ ਉਦਾਹਰਣ ਦਿੰਦੇ ਨੇ ਕਿ ਉਹ ਸਾਡੀ ਝੋਲੀਆਂ ਦੇ ਵਿਚ ਜਿਹੜਾ ਅੰਗ ਲਿਆਂਦੇ ਨੇ ਜੋ ਚੀਜ਼ ਸਮਝਾਉਣੀ ਚਾਹੁੰਦੇ ਨੇ ਉਸ ਨੂੰ ਅੱਛੇ ਤਰੀਕੇ ਦੇ ਨਾਲ ਸਮਝਾ ਸਕਣ। ਇਸ ਤੋਂ ਅੱਗੇ ਕਿਸੇ ਵੀ ਵਡਿਆਈ ਨਿੰਦਿਆ ਜਾਂ ਕੋਈ ਵੀ ਮਤ ਜਾਂ ਧਰਮ ਚਲਾਉਣ ਦਾ ਗੁਰੂ ਸਾਹਿਬਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ। ਕੋਈ ਵੀ ਮਾਈ ਭਾਈ ਅੱਗੇ ਆ ਕੇ ਕੋਈ ਹੋਰ ਅਰਥ ਹਿੱਸਾ ਕੱਢਦਾ ਹੈ ਤੇ ਉਸ ਦੀ ਆਪਣੀ ਮਨਮਤ ਹੈ, ਗੁਰਮਤ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।